ਤਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਣੈ ਫਲ ਲੀਏ ਖਜਾਨੈ ਪਾਈ ਅੰਤ ਨਾ ਪਾਵਤ ਦੇਵ ਸਭੈ ਮੁਨੇਂਦਰ ਮਹਾ ਸ਼ਿਵ ਜੋਗ ਕਰੀ ਵੇਦ ਬਿਰੰਚ ਵਿਚਾਰ ਰਹਿਓ ਹਰ ਜਾਤ ਨਾ ਛਾਡਿਓ ਏਕ ਕਰੀ ਮਥੁਰਾ ਜਾਣ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸਿੱਖ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਨੇ ਧਰੀ ਤਤ ਵਿਚਾਰ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਵਾਹਿਗੁਰੂ ਜੀ ਆਸਾ ਮਹਲਾ ਪੰਜਵਾਂ ਸੱਸੂ ਤੇ ਫਿਰ ਕੀਨੀ ਵਾਖ ਦੇਵ ਜਿਠਾਣੀ ਹੋਈ ਦੂਖ ਸੰਤਾਪ ਸੱਸੂ ਤੇ ਫਿਰ ਕੀਨੀ ਵਾਖ ਦੇਵ ਜਿਠਾਣੀ ਮੋਈ ਦੂਖ ਸੰਤਾਪ ਘਰ ਕੇ ਜਿਠੇਰੇ ਕੀ ਚੁੱਕੀ ਕਾਣ ਫਿਰ ਰੱਖਿਆ ਕੀਨੀ ਸੁਗੜ ਸੁਜਾਣ ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰ ਮੋਗੋ ਹਰ ਨਾਮ ਦਿਵਾਇਆ ਰਹਾਓ ਪ੍ਰਥਮੇ ਤਿਆਗੀ ਹਮ ਪ੍ਰੀਤ ਦੁਤੀਆ ਤਿਆਗੀ ਲੋਗਾ ਰੀਤ ਤ੍ਰੈ ਗੁਣ ਤਿਆਗ ਦੁਰਜਨ ਮੀਤ ਸਮਾਨੇ ਤੁਰਿਆ ਗੁਣ ਮਿਲ ਸਾਧ ਪਛਾਣੇ ਸਹਿਜ ਗੁਫਾ ਮੈਂ ਆਸਣ ਬਾਧਿਆ ਜੋਤ ਸਰੂਪ ਅਨਾਹਤ ਬਾਜਿਆ ਮਹਾ ਆਨੰਦ ਗੁਰ ਸ਼ਬਦ ਵਿਚਾਰ ਤ੍ਰੈ ਸਿਉ ਰਾਤੀ ਧਨ ਸੁਹਾਗਣ ਨਾਰ ਜਨ ਨਾਨਕ ਬੋਲੇ ਬ੍ਰਹਮ ਵਿਚਾਰ ਜੋ ਸੁਣੇ ਕਮਾਵੈ ਸੋ ਉਤਰੈ ਪਾਰ ਜਨਮ ਨਾ ਮਰੈ ਨਾ ਆਵੈ ਨਾ ਜਾਏ ਹਰ ਸੇ ਪੀਓ ਰਹਿ ਸਮਾਏ ਜਨਮ ਨਾ ਮਰੈ ਨਾ ਆਵੈ ਨਾ ਜਾਏ ਹਰ ਸੇ ਪੀਓ ਰਹਿ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਵੀਕੈਂਡ ਦੇ ਜਵਾਨਾਂ ਚ ਹਾਜ਼ਰੀਆਂ ਭਰ ਰਹੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਆਪਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ ਅਤੇ 1984 ਦੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਾਲੇ ਦਿਨ ਹੀ ਜਿਹੜਾ ਸਾਕਾ ਵਰਤਿਆ ਉਹ 1984 ਦਾ ਸ਼ਹੀਦੀ ਸਾਕਾ ਘੱਲੂਘਾਰਾ ਵੀ ਆਪਾਂ ਮਨਾ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਹੱਕ ਸੱਚ ਧਰਮ ਦੀ ਲੜਾਈ ਸ਼ੁਰੂ ਕੀਤੀ ਸੀ। ਹੱਕ ਧਰਮ ਸੱਚ ਨੇਕੀ ਦੇ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ। ਸ਼ਹੀਦ ਅਰਬੀ ਭਾਸ਼ਾ ਦਾ ਸ਼ਬਦ ਹੈ। ਸ਼ਹੀਦ ਦਾ ਮਤਲਬ ਹੁੰਦਾ ਗਵਾਹੀ ਦੇਣ ਵਾਲਾ, ਵਿਟਨੈਸ, ਜਿਹੜਾ ਸ਼ਹਾਦਤ ਦਿੰਦਾ। ਸ਼ਹਾਦਤ ਹੁੰਦੀ ਹੈ ਗਵਾਹੀ, ਜਿਹੜਾ ਸ਼ਹਾਦਤ ਦੇਵੇ ਉਹਨੂੰ ਸ਼ਹੀਦ ਕਹਿੰਦੇ। ਸ਼ਹੀਦ ਗਵਾਹੀ ਦਿੰਦਾ ਹੈ, ਜਿਵੇਂ ਕੋਰਟ ਦੇ ਵਿੱਚ ਕਚਹਿਰੀ ਦੇ ਵਿੱਚ ਗਵਾਹੀ ਦੇਣ ਵਾਲਾ ਆਪਣੇ ਧਰਮ ਦੀ ਸਹੁੰ ਪਾ ਕੇ ਜੇ ਉਹ ਕੁਰਾਨ ਨੂੰ ਮੰਨਦਾ ਤੇ ਕੁਰਾਨ ਤੇ ਹੱਥ ਰੱਖੇਗਾ, ਜੇ ਉਹ ਬਾਈਬਲ ਨੂੰ ਮੰਨਦਾ ਤੇ ਬਾਈਬਲ ਤੇ ਹੱਥ ਰੱਖੇਗਾ, ਜੇ ਉਹ ਗੀਤਾ ਨੂੰ ਮੰਨਦਾ ਵੇਦ ਨੂੰ ਮੰਨਦਾ ਤੇ ਆਪਣੇ ਧਰਮ ਗ੍ਰੰਥਾਂ ਤੇ ਹੱਥ ਰੱਖੇਗਾ, ਜੇ ਕੋਈ ਗੁਰੂ ਨੂੰ ਮੰਨਣ ਵਾਲਾ ਤੇ ਗੁਰਬਾਣੀ ਤੇ ਕੋਈ ਕਸਮ ਪਾਉਂਦਾ ਹੈ ਕੋਰਟ ਕਚਹਿਰੀ ਵਿੱਚ, ਇਹ ਕਹਿੰਦਾ ਵੀ ਜੋ ਮੈਂ ਕਹਾਂਗਾ ਉਹ ਸੱਚ ਕਹਾਂਗਾ, ਸੱਚ ਤੋਂ ਸਿਵਾ ਕੁਛ ਨਹੀਂ ਕਹਾਂਗਾ। ਉਸ ਤੋਂ ਬਾਅਦ ਜੋ ਵੀ ਬੋਲਦਾ ਹੈ ਉਹਨੂੰ ਕੋਰਟ ਵਿੱਚ ਸੱਚ ਮੰਨਿਆ ਜਾਂਦਾ। ਇਹ ਗੱਲ ਵੱਖਰੀ ਹੈ, ਕੋਈ ਇਨਸਾਨ ਬੇਈਮਾਨ ਹੈ ਕਿ ਇਮਾਨਦਾਰ ਹੈ, ਉਹਨੇ ਸੱਚੀ ਸਹੁੰ ਖਾਧੀ ਹੈ ਕਿ ਝੂਠੀ ਖਾਧੀ ਹੈ, ਉਹਦਾ ਰੱਬ ਨਾਲ ਲੇਖਾ ਹੋਣਾ ਉਹ ਗੱਲ ਵੱਖਰੀ ਹੈ। ਪਰ ਜੋ ਉਸਨੇ ਧਰਮ ਇਮਾਨ ਨੂੰ ਸਾਕਸ਼ੀ ਕਰਕੇ ਕਹਿ ਦਿੱਤਾ ਉਹ ਕੋਰਟ ਕਚਹਿਰੀ 'ਚ ਮੰਨਿਆ ਜਾਂਦਾ। ਸ਼ਹੀਦ ਜਿਸ ਗੱਲ ਦੇ ਲਈ ਆਪਣੀ ਜਾਨ ਦਿੰਦਾ ਉਹ ਕਹਿੰਦਾ ਇਹ ਗੱਲ ਸੱਚੀ ਹੈ, ਮੈਂ ਇਹਦੇ ਲਈ ਆਪਣੀ ਜਾਨ ਦੇ ਰਿਹਾ, ਇਸ ਤੋਂ ਵੱਧ ਕੇ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ, ਆਪਾਂ ਹੀ ਕੁਰਬਾਨ ਕਰਦੇ। ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਧਰਮ ਦੇ ਲਈ, ਸੱਚ ਦੇ ਲਈ, ਹੱਕ ਦੇ ਲਈ ਆਪਾਂ ਕੁਰਬਾਨ ਕੀਤਾ। ਭੱਟਾ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪੁਸਤਕ ਵਿੱਚ ਬਚਨ ਐਵੇਂ ਨਹੀਂ ਕਹੇ, ਭਾਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ, ਕਿ ਰੱਬ ਦੇਖਣਾ, ਰੱਬ ਦੇ ਦਰਸ਼ਨ ਕਰਨੇ ਚਾਹੁੰਦੇ ਹੋ ਤੁਸੀਂ ਗੁਰੂ ਅਰਜਨ ਦੇਵ ਦੇ ਦਰਸ਼ਨ ਕਰ ਲਓ, ਤੁਹਾਨੂੰ ਰੱਬ ਦੇ ਦਰਸ਼ਨ ਹੋਣਗੇ। ਵੈਸੇ ਰੱਬ ਪਰਮਾਤਮਾ ਵਾਹਿਗੁਰੂ ਇਹਨਾਂ ਅੱਖਾਂ ਨਾਲ ਕਿਸੇ ਨੂੰ ਨਹੀਂ ਦਿਸਦਾ, ਕਿਸੇ ਨੂੰ ਵੀ ਨਹੀਂ। ਇਹਨਾਂ ਅੱਖਾਂ ਨਾਲ ਜੇ ਰੱਬ ਦਿਸਦਾ ਹੈ ਤੇ ਗੁਰੂ ਅਰਜਨ ਦੇਵ ਦੇ ਰੂਪ ਚ ਦਿਸਦਾ ਹੈ, ਜਦੋਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਨੂੰ ਪੜ੍ਹਦੇ ਹਾਂ ਤਾਂ ਦਿਸਦਾ ਹੈ, ਜਦੋਂ ਗੁਰੂ ਅਰਜਨ ਦੇਵ ਦੀ ਵਿਚਾਰ ਨੂੰ ਸੁਣਦੇ ਹਾਂ ਤੇ ਰੱਬ ਪੱਤੇ ਪੱਤੇ ਦੇ ਜਰੇ ਜਰੇ ਤੇ ਕਣ ਕਣ ਵਿੱਚ ਦਿਸਦਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਪ੍ਰਤੱਖ ਹਰੀ ਦਾ ਰੂਪ ਹੈ। ਸਤਿਗੁਰਾਂ ਨੇ 30 ਮਈ 1606 ਚੰਦੂ ਦੇ ਘਰ, 25 ਮਈ ਦੀ ਸ਼ਾਮ ਨੂੰ ਚੰਦੂ ਆਪਣੇ ਘਰ ਲੈ ਗਿਆ ਸੀ ਬਾਦਸ਼ਾਹ ਜਹਾਂਗੀਰ ਨੂੰ ਇਹ ਕਹਿ ਕੇ ਕਿ ਮੈਂ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਲਿਜਾ ਕੇ ਇਹਨਾਂ ਕੋਲੋਂ ਜਿਹੜਾ 2 ਲੱਖ ਰੁਪਈਆ ਇਹਨਾਂ ਨੂੰ ਜੁਰਮਾਨਾ ਕੀਤਾ ਉਹ ਵਸੂਲ ਕਰ ਲਵਾਂਗਾ ਤੇ ਨਾਲੇ ਮੈਂ ਤੁਹਾਡੀ ਗੱਲ ਚੰਗੀ ਤਰ੍ਹਾਂ ਸਮਝਾ ਦਿਆਂਗਾ। ਜਹਾਂਗੀਰ ਬਾਦਸ਼ਾਹ ਕੋਲ ਇਹਨਾਂ ਦੁਸ਼ਟ ਬੰਦਿਆਂ ਨੇ, ਜਿਹਨਾਂ ਵਿੱਚ ਚੰਦੂ ਵੀ ਸੀ ਔਰ ਸ਼ੇਖ ਅਹਿਮਦ ਸਰਹੰਦੀ, ਤੁਸੀਂ ਕਦੇ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਪਠਾਣਾ ਦੀ ਬਸੀ ਵਾਲਾ ਜਿਹੜਾ ਰੋਡ ਹੈ, ਮੋਰਿੰਡਾ ਰੋਡ ਹੈ, ਉੱਥੇ ਜਾਓ, ਫਤਿਹਗੜ੍ਹ ਸਾਹਿਬ ਦੇ ਗੁਰਦੁਆਰੇ ਤੋਂ ਅੱਗੇ ਜਿਹੜਾ ਰੋਡ ਲੰਘ ਰਿਹਾ, ਰੇਲਵੇ ਫਾਟਕ ਆਉਂਦਾ ਤੇ ਉਸ ਤੋਂ ਕੋਈ 1.5 ਕਿਲੋਮੀਟਰ ਅੱਗੇ ਰੋਜ਼ਾ ਸ਼ਰੀਫ ਆਉਂਦਾ, ਮੁਸਲਮਾਨਾਂ ਦਾ ਬਹੁਤ ਵੱਡਾ ਸਥਾਨ ਹੈ। ਬਹੁਤ ਦੂਰੋਂ ਦੂਰੋਂ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ, ਇਰਾਨ ਤੋਂ ਮੁਸਲਮਾਨ ਮੱਥਾ ਟੇਕਣ ਉੱਥੇ ਆਉਂਦੇ। ਉਹ ਜਿਹੜਾ ਰੋਜ਼ਾ ਸ਼ਰੀਫ ਹੈ, ਇੱਕ ਮੁਸਲਮਾਨ ਪੀਰ ਹੋਇਆ ਸ਼ੇਖ ਅਹਿਮਦ ਸਰਹੰਦੀ ਉਹਦਾ ਹੈ, ਔਰ ਉਹ ਹੋਇਆ ਜਹਾਂਗੀਰ ਦੇ ਸਮੇਂ, ਗੁਰੂ ਅਰਜਨ ਦੇਵ ਜੀ ਦੇ ਸਮੇਂ। ਸੂਫੀਆਂ ਦੇ 12 ਫਿਰਕਿਆਂ ਦੇ ਨਕਸ਼ਬੰਦੀਆਂ ਦਾ ਫਿਰਕਾ ਸੀ, ਜਿਹਨਾਂ ਦਾ ਸੁਭਾਅ ਬੜਾ ਕੱਟੜ ਸੀ। ਇਹ ਚਾਹੁੰਦੇ ਸਨ ਵੀ ਸਾਰਾ ਹਿੰਦੁਸਤਾਨ ਮੁਸਲਮਾਨ ਬਣਾ ਦੇ, ਸਾਰਿਆਂ ਨੂੰ ਇਸਲਾਮ ਦੇ ਦਾਇਰੇ ਵਿੱਚ ਲੈ ਆਈਏ। ਤੇ ਉਹ ਸ਼ੇਖ ਅਹਿਮਦ ਸਰਹੰਦੀ ਇਹ ਸਮਝਦਾ ਸੀ ਵੀ ਗੁਰੂ ਅਰਜਨ ਦੇਵ ਜੀ ਸਾਡੇ ਰਾਹ ਦਾ ਰੋੜਾ ਹਨ ਤੇ ਅਸੀਂ ਤਾਂ ਮੁਸਲਮਾਨ ਬਣਾਉਣਾ ਚਾਹੁੰਦੇ ਹਾਂ, ਇਹ ਮੁਸਲਮਾਨਾਂ ਨੂੰ ਵੀ ਸੁਖਮਨੀ ਸਾਹਿਬ ਪੜ੍ਹਾਈ ਜਾਂਦੀ ਹੈ, ਇਹ ਮੁਸਲਮਾਨਾਂ ਨੂੰ ਵੀ ਜਪਜੀ ਸਾਹਿਬ। ਗੁਰੂ ਨਾਨਕ ਸਾਹਿਬ ਜੀ ਨੇ ਐਸਾ ਧਰਮ ਚਲਾਇਆ ਜਿਹੜਾ ਸਾਰਿਆਂ ਨੂੰ ਪ੍ਰਵਾਨ ਹੋਇਆ। ਸਤਿਗੁਰਾਂ ਦੇ ਦੋ ਸਾਥੀ ਸਨ, ਭਾਈ ਬਾਲਾ ਤੇ ਭਾਈ ਮਰਦਾਨਾ। ਬਾਲਾ ਹਿੰਦੂ ਬਰਾਦਰੀ ਵਿੱਚੋਂ ਸੰਧੂ ਜੱਟ ਸੀ ਤੇ ਮਰਦਾਨਾ ਮੁਸਲਮਾਨਾਂ ਵਿੱਚੋਂ ਵਿਰਾਸੀ ਬਰਾਦਰੀ ਵਿੱਚੋਂ ਸੀ। ਇੱਕ ਮੁਸਲਮਾਨ ਤੇ ਇੱਕ ਹਿੰਦੂ, ਇਹ ਨਾਲ ਰੱਖਣ ਦਾ, ਦੋਵਾਂ ਨੂੰ ਸਿੱਖੀ ਦੇਣ ਦਾ ਕੀ ਮੈਸੇਜ ਦਿੱਤਾ ਵੀ ਮੇਰਾ ਜਿਹੜਾ ਮਿਸ਼ਨ ਹੈ, ਮੇਰਾ ਜਿਹੜਾ ਧਰਮ ਹੈ, ਜਿਹੜਾ ਮੈਨੂੰ ਅਕਾਲ ਪੁਰਖ ਵੱਲੋਂ ਗਿਆਨ ਮਿਲਿਆ, ਉਹ ਕਿਸੇ ਇੱਕ ਜਾਤੀ ਲਈ ਨਹੀਂ, ਉਹ ਸਾਰਿਆਂ ਲਈ ਸਾਂਝਾ ਹੈ। ਸ੍ਰੀ ਗੁਰੂ ਅਮਰਦਾਸ ਨੇ 22 ਮੰਜ਼ੀਆਂ ਸਥਾਪਿਤ ਕੀਤੀਆਂ, 22 ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਮੰਜ਼ੀਆਂ ਦਿੱਤੀਆਂ, ਪੂਰਨ ਪੁਰਸ਼ਾਂ ਨੂੰ, ਗੁਰਸਿੱਖਾਂ ਨੂੰ, ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਵੱਖੋ ਵੱਖ ਸੂਬਿਆਂ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਸਾਧ ਸੰਗਤ ਜੀ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਮੰਜ਼ੀ ਤੁਸੀਂ ਮਾਨਕੋਸ਼ ਵਿੱਚੋਂ ਭਾਈ ਕਾਨ ਸਿੰਘ ਲਾਭਾ, ਹੁਣ ਤੇ ਇੰਟਰਨੈਟ ਤੇ ਤੁਹਾਡੇ ਮੋਬਾਈਲਾਂ 'ਚ ਪਿਆ, ਪੜ੍ਹ ਕੇ ਦੇਖ ਲੈਣਾ। 22 ਮੰਜ਼ੀਆਂ 'ਚੋਂ ਪਹਿਲੀ ਮੰਜ਼ੀ ਮੁਸਲਮਾਨ ਅੱਲਾ ਯਾਰ ਨੂੰ ਮਿਲੀ ਹੈ। ਗੁਰੂ ਘਰ ਦੇ ਵਿੱਚ ਜਿੱਥੇ ਹਿੰਦੂ ਪ੍ਰਚਾਰਕ, ਮੁਸਲਮਾਨ ਵੀ ਪ੍ਰਚਾਰਕ ਬਣੇ ਨੇ ਸਿੱਖੀ ਦੇ। ਇਹ ਸਾਂਝਾ ਸਭੇ ਸਾਂਝੀ ਵਾਲ ਸਦਾਇਣ ਤੋਂ ਕਿਸੇ ਨਾ ਦਿਸਿਆ ਬਾਹਰ ਆ ਜੀ। ਤੇ ਮੁਸਲਮਾਨ ਜਦੋਂ ਗੁਰੂ ਦੇ ਸਿੱਖ ਬਣਨ ਲੱਗ ਪਏ, ਸਾਈ ਮੀਆਂ ਮੀਰ ਜੀ ਵਰਗੇ ਸੁਖਮਨੀ ਸਾਹਿਬ ਪੜ੍ਹਨ ਲੱਗ ਪਏ, ਤੇ ਉਹ ਜਿਹੜੇ ਕੱਟੜ ਬੰਦੇ ਸਨ, ਮੁਤਸਵੀ ਬੰਦੇ ਸਨ, ਜਿਨ੍ਹਾਂ ਦੀ ਬਾਣੀ ਤੇ ਪੰਕਤੀ ਆਉਂਦੀ ਹਿੰਦੂ ਅੰਨਾ ਤੁਰਕੂ ਕਾਣਾ, ਹਿੰਦੂ ਨੂੰ ਅੰਨਾ ਕਿਉਂ ਕਿਹਾ, ਗਿਆਨ ਤੋਂ ਬਿਨਾਂ ਹੀ ਪੱਥਰਾਂ ਦੀ ਪੂਜਾ ਕਰੀ ਜਾਵੇ, ਗਿਆਨ ਵੀ ਹੋਣਾ ਗਾਵੇ ਗੀਤ, ਗਿਆਨ ਕੋਈ ਹੈ ਨੀ, ਸੋਝੀ ਕੋਈ ਹੈ ਨੀ, ਜਗ ਕੇ ਭੇਟਾ ਚਾਲ ਚੱਲ ਕੇ ਪਾਸੇ ਚਲੇ। ਕਿਸੇ ਪੰਡਿਤ ਜੀ ਨੇ ਕਿਸੇ ਸ਼ਹਿਰ ਦੀ ਕਥਾ ਕੀਤੀ, ਚੰਗੇ ਪੈਸੇ ਬਣ ਗਏ, ਮਾਇਆ ਸੋਨਾ ਚਾਂਦੀ ਮਿਲ ਗਿਆ। ਕਿਸੇ ਰਾਜੇ ਦੇ ਘਰ ਕਥਾ ਕੀਤੀ, ਉਹ ਦਕਸ਼ਣਾ ਦਾ ਪੈਸਾ ਲੈ ਕੇ, ਮਾਇਆ ਲੈ ਕੇ ਆਪਣੇ ਪਿੰਡ ਨੂੰ ਜਾ ਰਹੇ ਰਸਤੇ ਦੇ ਜੰਗਲ ਆ ਗਏ। ਸਿਆਣੇ ਸਨ ਪੰਡਿਤ ਜੀ, ਉਹਨਾਂ ਨੇ ਆਖਿਆ ਰਸਤੇ 'ਚ ਡਾਕੂ ਪੈਂਦੇ ਨੇ, ਚੋਰ ਪੈਂਦੇ ਨੇ, ਅਤੇ ਆਪਾਂ ਆਪਣੀ ਇਹ ਜਿਹੜੀ ਮਾਇਆ ਇਹਨੂੰ ਕਿ ਸੇਵ ਕਰ ਲਈਏ, ਫਿਰ ਲੈ ਚੱਲਾਂਗੇ। ਪੰਡਿਤ ਜੀ ਨੇ ਕੀ ਕੀਤਾ, ਟੋਆ ਪੱਟ ਕੇ ਮਾਇਆ ਦੱਬ ਦਿੱਤੀ ਤੇ ਇੱਕ ਪੱਥਰ ਲਿਆ ਕੇ ਉੱਤੇ ਰੱਖ ਕੇ ਤੇ ਆਲੇ ਦੁਆਲੇ ਲਿਖ ਪਹੁੰਚ ਕੇ ਉਹਦੀ ਮੂਰਤੀ ਬਣਾ ਤੀ, ਸ਼ਿਵਲਿੰਗ ਬਣਾ ਤਾ। ਕਿਸੇ ਨੂੰ ਪਤਾ ਨਾ ਲੱਗੇ ਵੀ ਥੱਲੇ ਕੀ ਹੈ, ਉਹ ਤਾਂ ਨਿਸ਼ਾਨੀ ਰੱਖ ਤੀ ਅੱਗੇ। ਪੰਡਿਤ ਜੀ ਚਲੇ ਗਏ, ਪਿੱਛੋਂ ਮੂਰਖਾਂ ਦਾ ਟੋਲਾ ਆ ਗਿਆ, ਉਹ ਵੇਖਣ ਲੱਗੇ, ਕਹਿੰਦੇ ਇੱਥੇ ਰਿਵਾਜ ਹੋਣਾ ਵੀ ਜਿਹੜਾ ਵੀ ਆਵੇ ਇਹ ਤਾਂ ਹੀ ਸ਼ਿਵਲਿੰਗ ਬਣਾ ਕੇ ਜਾਵੇ। ਉਹਨਾਂ 50 ਬੰਦਿਆਂ ਨੇ 50 ਸ਼ਿਵਲਿੰਗ ਆਲੇ ਦੁਆਲੇ ਹੋਰ ਬਣਾ ਤੇ। ਜਦੋਂ ਪੰਡਿਤ ਜੀ ਬਾਅਦ 'ਚ ਆਪਣੇ ਪੈਸੇ ਕੱਢਣ ਆਏ, ਮੱਥੇ 'ਤੇ ਹੱਥ ਮਾਰਦੇ, ਕਹਿੰਦੇ ਵੇਖੋ ਮੈਂ ਤਾਂ ਆਪਣੇ ਧਨ ਦੀ ਨਿਸ਼ਾਨੀ ਰੱਖੀ ਸੀ, ਮੂਰਖਾਂ ਨੇ ਕਿੰਨੇ ਹੀ ਬਣਾ ਲਏ। ਜਦ ਕਿ ਭੇਟਾ ਚਾਲ ਸੋਚਣਾ ਨਹੀਂ, ਸਮਝਣਾ ਨਹੀਂ, ਜਦੋਂ 'ਚ ਕਰੀ ਜਾਂਦੇ ਨੇ ਆਪਾਂ ਵੀ ਕਰੀ ਚੱਲੀਏ। ਹਿੰਦੂ ਅੰਨਾ ਮੂਰਤੀ ਦੀ ਪੂਜਾ ਕਰਨ ਕਰਕੇ, ਗਿਆਨ ਤੋਂ ਸੱਖਣਾ ਹੋਣ ਕਰਕੇ, ਇਹ ਭਗਤ ਨਾਮਦੇਵ ਜੀ ਦੇ ਸ਼ਬਦ ਨੇ। ਕਈ ਮੇਰੇ ਹਿੰਦੂ ਵੀਰ ਉਹ ਕਹਿੰਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਤੁਹਾਡੇ ਗੁਰੂ ਨਾਨਕ ਨੇ ਅੰਨਾ ਲਿਖਿਆ। ਮੈਂ ਕਿਹਾ ਗੁਰੂ ਨਾਨਕ ਨੇ ਨਹੀਂ ਲਿਖਿਆ, ਉਹ ਤੁਹਾਡੇ ਹੀ ਦੇਸ਼ ਦੇ ਮਹਾਰਾਸ਼ਟਰ ਦੇ ਸਨ ਨਾਮਦੇਵ ਜੀ, ਉਹਨਾਂ ਨੇ ਲਿਖਿਆ। ਗੁਰੂ ਗ੍ਰੰਥ ਸਾਹਿਬ ਕਿਸੇ ਨੂੰ ਈਰਖਾ ਨਾਲ ਕੋਈ ਮਾੜਾ ਬਚਨ ਨਹੀਂ ਕਿਹਾ, ਦੁਵੇਸ਼ ਨਾਲ ਕੋਈ ਮਾੜਾ ਬਚਨ ਨਹੀਂ ਕਿਹਾ, ਕੋਈ ਲਾਗ ਡਾਟ ਨਾਲ ਗੱਲ ਨਹੀਂ ਕੀਤੀ, ਸੱਚਾਈ ਬਿਆਨ ਕੀਤੀ ਹੈ ਆਪੋ ਵਾਹਿਗੁਰੂ। ਤੁਰਕ ਨੂੰ ਕਾਣਾ, ਮੁਸਲਮਾਨ ਨੂੰ ਕਾਣਾ, ਤੁਰਕ ਨੂੰ ਕਾਣਾ ਕਿਉਂ ਕਿਹਾ? ਸਾਧ ਸੰਗਤ ਜੀ, ਕਾਣਾ ਬੰਦਾ ਇੱਕੋ ਪਾਸੇ ਦੇਖਦਾ, ਦੂਜੇ ਪਾਸੇ ਨਹੀਂ ਦੇਖਦਾ। ਕਾਣੇ ਊਠ ਨੂੰ ਕਦੀ ਛੱਡਦੇ ਹੋ ਨਾ ਬਾਗ ਵਿੱਚ, ਜਿਹੜੇ ਪਾਸੇ ਉਹਦੀ ਅੱਖ ਹੁੰਦੀ ਉੱਧਰ ਦੇ ਪੱਤੇ ਖਾਤੇ ਸਾਰੇ ਮਿਲਣਗੇ, ਦੂਜੇ ਪਾਸੇ ਵੀ ਨਹੀਂ ਖਾ ਸਕਦਾ, ਉਹ ਦੇਖਦਾ ਹੀ ਉੱਧਰ। ਤੁਰਕੂ ਕਾਣਾ, ਕਿਉਂਕਿ ਮੁਸਲਮਾਨ ਨੂੰ ਹਰ ਗੱਲ ਇਸੇ ਨਜ਼ਰੀਏ ਤੋਂ ਦੇਖਣੀ ਹੈ ਵੀ ਇਹ ਬੰਦਾ ਆਪਣਾ ਕੇ ਬਗਾਉਂਦਾ, ਇਹ ਮੁਸਲਮਾਨ ਹੈ ਸ਼ਰ੍ਹਾਂ ਜਾਂ ਠੀਕ ਹੈ। ਕਿੱਡੀ ਵਧੀਆ ਗੱਲ ਮੁਸਲਮਾਨ ਨੂੰ ਸੁਣਾਓ, ਪਰ ਇਹ ਕਹਿ ਦਿਓ ਵੀ ਇਹ ਗੀਤਾ 'ਚ ਲਿਖੀ ਹੋਈ ਹੈ, ਛੋੜੋ ਜੀ ਇਹ ਕਿਆ ਹੈ। ਗੱਲ ਭਾਵੇਂ ਗੀਤਾ ਦੀ ਅਤੇ ਕਹਿ ਦਿਓ ਵੀ ਕੁਰਾਨ 'ਚ ਲਿਖੀ ਹੈ, ਕਹਿੰਦੇ ਬਹੁਤ ਵਧੀਆ। ਕਿੱਡੀ ਚੰਗੀ ਗੱਲ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਹੋਵੇ, ਗੀਤਾ ਦੀ ਹੋਵੇ, ਬਾਈਬਲ ਦੀ ਹੋਵੇ, ਮੁਸਲਮਾਨ ਨੂੰ ਸੁਣਾਓ, ਇਹ ਕਹਿ ਦਿਓ ਵੀ ਇਹ ਇਸਲਾਮ ਦੇ ਕਿਸੇ ਮਹਾਂਪੁਰਸ਼ ਨੇ ਲਿਖੀ ਹੈ, ਮੰਨ ਲਏਗਾ। ਅਤੇ ਜੇ ਉਹ ਗੱਲ ਕੁਰਾਨ ਦੀ ਹੋਵੇ ਭਾਵੇਂ, ਤੇ ਕਹਿ ਦਿਓ ਵੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਮ ਨਹੀਂ ਮਾਨਤੇ। ਇਹਨੂੰ ਕਹਿੰਦੇ ਕਾਣਾ, ਇੱਕ ਪਾਸੇ ਦੇਖਣਾ, ਇੱਕੋ ਹੀ ਨਜ਼ਰੀਆ ਰੱਖਣਾ ਬਈ ਸਾਡਾ ਹੀ ਪੱਖ ਠੀਕ ਹੈ, ਬਾਕੀ ਸਾਰੇ ਗਲਤ ਨੇ। ਉਹ ਨਕਸ਼ਬੰਦੀਆਂ ਦੇ ਸੇਖ ਅਹਿਮਦ ਸਰਹੱਦੀ ਨੇ ਜਹਾਂਗੀਰ ਨਾਲ ਗੰਢ ਤੁਕ ਕੀਤੀ ਕਿ ਤੈਨੂੰ ਅਸੀਂ ਹਿੰਦੁਸਤਾਨ ਦਾ ਬਾਦਸ਼ਾਹ ਬਣਾ ਦੇਣਾ, ਪਰ ਸ਼ਰਤ ਇਹ ਹੈ ਬਾਦਸ਼ਾਹ ਬਣਨ ਤੋਂ ਬਾਅਦ ਇਸਲਾਮ ਦਾ ਪ੍ਰਚਾਰ ਕਰਨਾ। ਹਾਲਾਂਕਿ ਜਹਾਂਗੀਰ ਖੁਦ ਮੁਸਲਮਾਨ ਨਹੀਂ ਸੀ। ਤੁਸੀਂ ਪੁੱਛੋ ਕਿਉਂ? ਇਸਲਾਮ ਦੇ ਵਿੱਚ ਜਿਵੇਂ ਸਿੱਖਾਂ 'ਚ ਤੰਬਾਕੂ ਹਰਾਮ ਹੈ, ਇਸਲਾਮ ਦੇ ਵਿੱਚ ਸ਼ਰਾਬ ਹਰਾਮ ਹੈ, ਸ਼ਰਾਬ ਪੀਣ ਵਾਲਾ ਕਾਫਰ ਹੈ, ਉਹ ਮੋਮਨ ਨਹੀਂ ਹੈ, ਮੁਸਲਮਾਨ ਨਹੀਂ ਹੈ। ਜਿਵੇਂ ਅਸੀਂ ਕਹਿੰਦੇ ਹਾਂ ਤੰਬਾਕੂ ਪੀਣ ਵਾਲਾ ਪਤਿਤ ਹੈ, ਉਹ ਕਹਿੰਦੇ ਆ ਵੀ ਉਹ ਸ਼ਰਾਬ ਪੀਣ ਵਾਲਾ ਇਸਲਾਮ ਦੇ ਦਾਇਰੇ ਤੋਂ ਬਾਹਰ ਹੈ। ਇਤਿਹਾਸ ਗਵਾਹ ਹੈ ਵੀ ਬਾਦਸ਼ਾਹ ਬਣਨ ਤੱਕ ਸਵੇਰ ਤੋਂ ਲੈ ਕੇ ਪਤਾ ਨਹੀਂ ਕਿੰਨੀਆਂ ਕੁ ਬੋਤਲਾਂ ਸ਼ਰਾਬ ਦੀਆਂ ਜਹਾਂਗੀਰ ਪੀ ਜਾਂਦਾ ਸੀ। ਅਕਬਰ ਉਹਨੂੰ ਪਸੰਦ ਨਹੀਂ ਸੀ ਕਰਦਾ, ਆਪਣੇ ਪੋਤਰੇ ਨੂੰ ਖੁਸਰੋ ਨੂੰ ਬਾਦਸ਼ਾਹੀ ਦੇਣੀ ਚਾਹੁੰਦਾ ਸੀ। ਉਹ ਸਮਝਦਾ ਸੀ ਜੇ ਮੈਂ ਆਪਣੇ ਨਲਾਇਕ ਜਹਾਂਗੀਰ ਨੂੰ ਰਾਜ ਦੇ ਤਸਲੀਮ ਨੂੰ ਇਹਨੇ ਬੇੜਾ ਗਰਕ ਕਰ ਦੇਣਾ, ਮੇਰਾ ਪੋਤਰਾ ਸਿਆਣਾ ਮੈਂ ਉਹਨੂੰ ਰਾਜ ਦਿਆਂਗਾ। ਉਹਨੇ ਐਲਾਨ ਵੀ ਕਰਤਾ ਬਲੀ ਹੈ ਖੁਸਰੋ ਨੂੰ, ਪਰ ਜਹਾਂਗੀਰ ਨੂੰ ਮਿਲ ਗਿਆ ਸ਼ੇਖ ਅਹਿਮਦ ਸਰਹੱਦੀ। ਉਹ ਕਹਿੰਦਾ ਤੈਨੂੰ ਬਾਦਸ਼ਾਹ ਬਣਾ ਦਿਆਂਗੇ, ਪਰ ਸਾਡੀ ਸ਼ਰਤ ਹੈ ਵੀ ਇਸਲਾਮ ਦਾ ਪ੍ਰਚਾਰ ਹੋਣਾ ਚਾਹੀਦਾ। ਇਹ ਕੈਸਾ ਇਸਲਾਮ ਸੀ, ਇਹ ਕੈਸਾ ਧਰਮ ਸੀ? ਇੱਕ ਪਾਸੇ ਇਸਲਾਮ ਫੈਲਾਉਣੀ ਹੈ, ਇੱਕ ਪਾਸੇ ਸ਼ਰਾਬੀ ਨੂੰ ਬਾਦਸ਼ਾਹ ਬਣਾਉਣਾ ਹੈ। ਸ਼ੇਖ ਅਹਿਮਦ ਸਰਹੱਦੀ ਦੀ ਸੋਚ ਨੂੰ ਤੁਸੀਂ ਸੋਚ ਲਓ ਵੀ ਕਿੱਦਾਂ ਦੀ ਹੋਏਗੀ। ਉਹਨੇ ਸਾਧ ਸੰਗਤ ਜੀ ਜਹਾਂਗੀਰ ਨੂੰ ਬਾਦਸ਼ਾਹ ਬਣਾਇਆ, ਵੱਡੀ ਲੰਮੀ ਚੌੜੀ ਗੱਲ ਨਾ ਮੈਂ ਕਰਾਂ। ਖੁਸਰੋ ਨੇ ਬਗਾਵਤ ਕੀਤੀ, ਉਹ ਪੰਜਾਬ ਵੱਲ ਦੌੜਿਆ, ਗੋਇੰਦਵਾਲ ਸਾਹਿਬ ਦਰਿਆ ਤੋਂ ਬਿਆਸਾ ਤੋਂ ਪਾਰ ਲੰਘਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਵੀ ਉਹਨੇ ਗੁਰੂ ਅਮਰਦਾਸ ਸਾਹਿਬ ਦੇ ਸਥਾਨ ਤੋਂ ਲੰਗਰ ਛਕਿਆ, ਅਤੇ ਕੁਝ ਕਹਿੰਦੇ ਆ ਵੀ ਉਹ ਦੌੜ ਗਿਆ, ਲੰਗਰ ਵੀ ਨਹੀਂ ਛਕਿਆ। ਪਰ ਇਹ ਗੱਲ ਵੱਖਰੀ ਹੈ, ਜੇ ਆਇਆ ਵੀ ਹੋਵੇ ਗੁਰੂ ਘਰ ਅਤੇ ਗੁਰੂ ਅਰਜਨ ਸਾਹਿਬ ਇਹ ਤਾਂ ਨਹੀਂ ਕਹਿਣਗੇ ਵੀ ਲੰਗਰ ਨਹੀਂ ਛਕਾਉਣਾ। ਨਾ ਤੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਤੋਂ ਬਣੇ ਆਈ। ਇੱਥੇ ਦੁਸ਼ਮਣ ਵੀ ਆ ਜਾਵੇ, ਮਿੱਤਰ ਆਵੇ, ਹਿੰਦੂ ਆਵੇ, ਮੁਸਲਮਾਨ ਆਵੇ, ਪ੍ਰਸ਼ਾਦਾ ਸਾਰਿਆਂ ਨੂੰ ਛਕਾਉਣਾ, ਅਤੇ ਗੁਰੂ ਨਾਨਕ ਸਾਹਿਬ ਦਾ ਹੁਕਮ। ਜੇ ਖੁਸਰੋ ਨੇ ਪ੍ਰਸ਼ਾਦਾ ਛਕਿਆ ਚਲਾ ਗਿਆ, ਬਾਅਦ ਵਿੱਚ ਚੰਦੂ ਵਰਗਿਆਂ ਨੇ, ਦੁਸ਼ਟਾਂ ਨੇ ਆਪਣੀ ਲੜਕ ਕੱਢਣ ਲਈ ਸ਼ੇਖ ਅਹਿਮਦ ਸਰਹੱਦੀ ਵਰਗਿਆਂ ਨੇ ਉਹਨਾਂ ਗੱਲਾਂ ਨੂੰ ਕਿੰਨਾ ਵਧਾਇਆ ਕਿ ਗੁਰੂ ਅਰਜਨ ਦੇਵ ਬਾਗੀਆਂ ਦੇ ਸਮਰਥਕ ਹਨ। ਗੁਰੂ ਅਰਜਨ ਨੇ ਖੁਸਰੋ ਨੂੰ ਹਿੰਦੁਸਤਾਨ ਦੀ ਬਾਦਸ਼ਾਹੀ ਦਾ ਵਰਦਾਨ ਦਿੱਤਾ, ਉਹਦੇ ਮੱਥੇ 'ਤੇ ਤਿਲਕ ਲਾਇਆ, ਉਹਨੂੰ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਆਸ਼ੀਰਵਾਦ ਦਿੱਤਾ। ਇੱਦਾਂ ਦੀਆਂ ਗੱਲਾਂ ਕਰਕੇ ਸਤਿਗੁਰੂ ਜੀ ਨੂੰ 2 ਲੱਖ ਰੁਪਈਆ ਜੁਰਮਾਨਾ ਸੁਣਾ ਕੇ ਜਿਹੜੇ ਲਾਹੌਰ ਸੱਦਿਆ ਗਿਆ ਸੀ। 25 ਮਈ ਨੂੰ ਮਹਾਰਾਜ ਸਾਹਿਬ ਲਾਹੌਰ ਪਹੁੰਚੇ ਸਨ 1606 ਦੇ ਵਿੱਚ। ਜਾਣ ਲੱਗਿਆ ਸਤਿਗੁਰੂ ਜਾਣੀ ਜਾਣ ਆਪਣੀ ਥਾਂ ਤੇ ਆਪਣੇ ਸਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਦੇ ਗਏ ਸਨ। ਉਦੋਂ ਕੁਝ ਸਿੱਖਾਂ ਨੇ ਸਵਾਲ ਵੀ ਕੀਤਾ ਸੀ کہ مہاراج لاہور سے آپ بڑی باری گئے, ہر واری سال چھ مہینے بعد لاہور تھی جانے ہو, تھوڑا نگر ہے لاہور, گرام داس کا جنم ہی لاہور ہوا. اگے جان لگے کبھی ایسا نہیں کیتا کہ گریائی تو نہیں نہ دے کے جانے, یہ کی طور تک مہاراج کہنے لگے سما آئے گا پتا لگ جائے گا. جانتے سن سب کچھ انتر جامی ستگرو, اپنی گدی اپنے سپتر چھویں پاتشاہ دے کے لاہور گئے. تو جب شام کا ٹائم سیگا جب جہانگیر ملاقات ہوئی, دو ڈھائی گھنٹے بچار ہوئی ہیں. جہانگیر بادشاہ گرو صاحب جی تو پربھاوت بھی ہوں سا, پر جدو شیخ احمد سرحدی ورگیاں دیاں پوجا آدیاں سن وہ پربھاؤ پھر نفرت چ بدل جا سا. کہ کئی باری کیونکہ جہانگیر کا اتہاس جب دیکھتے ہیں نا پوری وہ جا نیچر دیکھتے ہیں, کدی تو گرو ہرگوبند صاحب گوالیئر کے قلعے سے بند کر رہے ہیں, کدی گرو ہرگوبند صاحب کے قدم چوم رہے ہیں. کیوں جدو سمجھ آتی سی تو پچھتا سا. تو گرو صاحب نال گل بات کی, جدو ستگرو پاتشاہ اٹھ کے کچہری تو باہر جان لگے, گرمی کے دن سن, اٹھ بجے کا سماں ہو گیا, شام کا نیرا پی گیا, بادشاہ اپنی کچہری تو اٹھ کے جان لگا, گرو صاحب بھی جان لگے. چندو نے بادشاہ کے کان میں کیا جی تھی آ گیا ہوئے میں اپنے گھر بھی جا. بادشاہ کے اشارے نال چندو گرو صاحب نے اپنے گھر لے گیا. پانچ سکھ نال سن, بھائی بدھی چند, بھائی جیٹھا, بھائی گنگا, بھائی پرانا, بھائی کڑا, تے پالکی گرو صاحب کی انہوں نے سکھا نے چھپی ہوئی سی. سویر پالکی کے گرو صاحب نے سپاہیاں نے اپنے پیڑے چ لے لیا. اج کل جتنے لال کھوئی ہے لاہور دیکھ چندو کا گھر سی, چندو کی حویلی کے دو پارٹ سن, ایک دے وہ اپنا پروار بھی رہندا سی تے ادھا حصہ جڑا سی دوسرے پاسے, اتنے وہ اپنے دشمنوں اپنے ورودھیوں سزاوا بھی دیا کرتا سی. اس حویلی سے گرو صاحب اتاریا گیا, پنجاں سکھاں نوں ڈیوٹی چ بند کر دیتا گیا. ستگرو پاتشاہ مہاراج نوں بٹھا کے کہن لگا بھی تسی مینوں میری بڑی بھاری بےنتی کیتی ہے, میری بیٹی کا رشتہ چھڈیا. یہ تو تسی سارے جانتے ہو بھی چندو کی بیٹی کا رشتہ آیا سی گرو ہرگوبند صاحب واسطے. تے جدو چندو نوں بعد میں لالیاں نے جا کے دسیا بھی اسی رشتہ گرو صاحب کے سپوتر نال کر کے آئے ہاں, تو ہنکار جو نے بچن پے سی کہ تسی چوارے کی ایک موری نو لا رہے. دلی کی سنگت نے گل سن کے گرو صاحب نو بےنتی کر بھیجی سی کہ مہاراج یہ چندو ہنکاری اپنے آپ نو چوارا تے گرو گھر نو موری دستا ہے, یہ رشتہ نہ پروان کیتا جائے. جہدے کر کے ساتھ سنگت جی ستگرو جی نے وہ رشتہ پروان نہیں سی کیتا تے چندو ویری بن گیا سی. تو چندو نے اپنی لڑک کٹنی سی, کہن لگا ہوں تسی قابو آ گئے ہو بادشاہ دے, ایک تو تسی باغیاں دے مددگار ہو, میں تہاڈے سارے گناہ ساریاں غلطیاں معاف کرا دیاں گا, جرمانہ بھی معاف کرا دیاں گا, تسی میری بیٹی دا رشتہ سویکار کرنا. ستگرو کہن لگے چندو اس زبان تو ایک ہی بچن نکل رہا ہے, جا ہاں جا نہ, جی ہوں نہ ہو گئی ہے تو ہاں تو کرا نہیں سکتا, تو اپنا کوئی چوارا لب لا سانو تو گرو کے سکھاں دا غریباں دا ساتھ مل گیا. ساڈے صاحبزادے دے دو رشتے ہو گئے اسی ویلے جب چندو کی بیٹی کا رشتہ چھڈیا سی. بابا نرائن داس جی دلے واسی نے اپنی بیٹی ماتا دمودری جی, بابا ہری چند جی جنہوں نے اپنی بیٹی ماتا نانکی جی, دو رشتے تو اتنے کھڑے پیر ہو گئے سن ستگرو چھویں پاتشاہ. تو مہاراج کہنے لگے تھی اپنا راہ پڑو, تو ساڈا تو جڑا غریباں سکھاں نال ہی ہے, نیچا اندر نیچ جات, نیچی نو آت نیچ, نانک تن کے سنگ ساتھ وڈیاں سیوں پیاری سی. تو سچے پاتشاہ مہاراج کا جواب سن کے چندو کہنے لگا تھی مینو کتا کہنا ہے. مہاراج کہنے اسی کتا تو تینوں نہیں کیا, ਕਹਿੰਦਾ ਤੁਹਾਡੇ ਸਿੱਖਾਂ ਨੇ ਕਿਹਾ। ਜਦੋਂ ਇਹ ਚੰਦੂ ਨੇ ਮਾੜੇ ਬਚਨ ਕਹੇ ਸਨ ਤੇ ਉੱਥੇ ਇੱਕ ਮਸਤਾਨਾ ਸਿੰਘ ਕਹਿਣ ਲੱਗਾ, ਮਹਾਰਾਜ ਕੁੱਤੇ ਨੂੰ ਛੱਡੋ। ਉਹਦੇ ਬੰਦਿਆਂ ਨੇ ਸੁਣ ਕੇ ਉਹਨੂੰ ਦੱਸਤਾ ਵੀ ਤੁਹਾਨੂੰ ਤੇ ਇਹਦੀ ਖਾਨ ਦੀਵਾਨ ਜੀ ਉਹ ਗੁਰੂ ਦੇ ਸਿਰ ਕੁੱਤਾ ਕਹਿੰਦੇ। ਉਹਦੀ ਬੜੀ ਵੱਡੀ ਮਨ ਵਿੱਚ ਰੜਕ ਰੱਖੀ ਬੈਠਾ ਸੀ। ਕਹਿੰਦਾ ਤੁਸੀਂ ਮੈਨੂੰ ਕੁੱਤਾ ਕਿਹਾ? ਮਹਾਰਾਜ ਕਹਿੰਦੇ ਅਸੀਂ ਕਦੀ ਕਿਸੇ ਨੂੰ ਮਾੜਾ ਨਹੀਂ ਬੋਲੇ। ਕੌੜਾ ਬੋਲ ਜਾਣੇ ਪੂਰਨ ਭਗਵਾਨ ਹੈ, ਅਸੀਂ ਨਹੀਂ ਕਿਹਾ ਤੈਨੂੰ ਕੁੱਤਾ। ਕਹਿਣ ਲੱਗਾ ਨਹੀਂ, ਤੁਹਾਡੇ ਸਿੱਖਾਂ ਨੇ ਕਿਹਾ, ਤੁਸੀਂ ਕਿਹਾ। ਮਹਾਰਾਜ ਕਹਿੰਦੇ ਹਾਂ, ਜੇ ਮੇਰੇ ਸਿੱਖਾਂ ਨੇ ਕਿਹਾ ਤਾਂ ਮੇਰੀ ਜ਼ਿੰਮੇਵਾਰੀ ਹੈ। ਕਹਿਣ ਲੱਗਾ ਮੈਂ ਤੁਹਾਡੇ ਪਿੱਛੇ ਕੁੱਤਾ ਬਣ ਕੇ ਪਵਾਂਗਾ। ਮਹਾਰਾਜ ਕਹਿੰਦੇ ਜਿਹੜੇ ਕੁੱਤੇ ਹੁੰਦੇ ਉਹ ਕੁੱਤਿਆਂ ਵਾਲੇ ਕੰਮ ਕਰਦੇ ਹੈ, ਅਤੇ ਫਿਰ ਕੁੱਤੇ ਦੀ ਮੌਤ ਹੀ ਮਰੇਗਾ। ਇਹ ਪੰਜਵੇਂ ਪਾਤਸ਼ਾਹ ਦੇ ਬਚਨ ਸਨ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਮਹਾਂਪੁਰਸ਼ੀ ਏਦਾਂ ਕਹਿ ਸਕਦੇ ਹੈ। ਸਾਧ ਸੰਗਤ ਜੀ ਮੇਰੇ ਵਰਗਾ ਤਾਂ ਉੱਥੇ ਪੁੱਛਦਾ ਨਹੀਂ ਜਿਹੋ ਜਿਹੀ ਗੱਲ ਬਣੀ ਹੋਵੇ। ਨਿਰਭਉ ਹੋ ਕੇ ਸਤਿਗੁਰੂ ਕਹਿਣ ਲੱਗੇ ਜੋ ਤੂੰ ਕਰੇਗਾ ਉਹ ਭਰੇਗਾ। ਅਗਲੇ ਦਿਨ 26 ਮਈ ਨੂੰ ਚੰਦੂ ਆਇਆ, ਆ ਕੇ ਉਹਨੇ ਹੱਕ ਹੁਕਮ ਦਿੱਤਾ ਵੀ ਇਹਨਾਂ ਨੂੰ ਦੇਗ ਵਿੱਚ ਉਬਾਲਿਆ ਜਾਵੇ। ਪਾਣੀ ਦੀ ਦੇਗ ਭਰ ਕੇ ਅੱਗ ਬਾਲ ਕੇ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀ ਉੱਬਲਦੇ ਪਾਣੀ ਦੇ ਵਿੱਚ ਬਿਠਾਇਆ ਗਿਆ। ਸਤਿਗੁਰੂ ਦੇਗ 'ਚ ਬੈਠੇ ਨੇ, ਬੜੇ ਆਨੰਦ ਦੇ ਨਾਲ, ਬੜੇ ਧੀਰਜ ਦੇ ਨਾਲ। ਬ੍ਰਹਮ ਗਿਆਨੀ ਕਹਿ ਧੀਰਜ ਏਕ, ਜੋ ਵਸਦਾ ਕਉ ਖੋਦਾ ਕਉ ਚੰਦਨ ਲੇਪ। ਬ੍ਰਹਮ ਗਿਆਨੀ 'ਚ ਕੈਸੀ ਧੀਰਜ ਹੁੰਦੀ ਹੈ ਜਿੰਨੀ ਧਰਤੀ 'ਚ ਹੁੰਦੀ ਹੈ। ਧਰਤੀ ਨੂੰ ਕੋਈ ਪੱਟੀ ਜਾਵੇ, ਖੋਦੀ ਜਾਵੇ, ਬਲਡੋਜ਼ਰਾਂ ਦੇ ਨਾਲ, ਕਹੀਆਂ ਦੇ ਨਾਲ ਪੱਟੀ ਜਾਵੇ, ਧਰਤੀ ਕਦੀ ਸੀ ਨਹੀਂ ਕਰਦੀ, ਧਰਤੀ ਕਦੀ ਹਾਏ ਨਹੀਂ ਕਰਦੀ, ਧਰਤੀ ਕਦੀ ਉਫ ਨਹੀਂ ਕਰਦੀ। ਤੇ ਜੇ ਕੋਈ ਧਰਤੀ ਦੇ ਉੱਤੇ ਚੰਦਨ ਦਾ ਲੇਪ ਕਰੀ ਜਾਵੇ ਤੇ ਧਰਤੀ ਉਹਨੂੰ ਕਦੀ ਆਸ਼ੀਰਵਾਦ ਨਹੀਂ ਦਿੰਦੀ, ਧਰਤੀ ਉਹਨੂੰ ਕਦੀ ਸ਼ਾਬਾਸ਼ ਨਹੀਂ ਦਿੰਦੀ, ਉਹਨੂੰ ਉਹ ਚੰਗਾ ਨਹੀਂ ਕਹਿੰਦੀ, ਦੁੱਖ ਦੇਣ ਵਾਲੇ ਨੂੰ ਮਾੜਾ ਨਹੀਂ ਕਹਿੰਦੀ। ਬ੍ਰਹਮ ਗਿਆਨੀ ਕਿਹਾ ਧੀਰਜ ਏਕ, ਜੋ ਬਸਦਾ ਕੋਉ ਖੋਦਾ। ਬਸਦਾ ਧਰਤੀ ਨੂੰ ਕਹਿੰਦੇ ਆ, ਜੋ ਬਸਦਾ ਕੋਉ ਖੋਦਾ ਕੋਉ ਚੰਦਨ ਲੇਪ। ਐਸੇ ਧੀਰਜਵਾਨ ਸਤਿਗੁਰੂ ਪਾਤਸ਼ਾਹ ਦੇਗ ਵਿੱਚ ਬੈਠੇ ਸਨ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਗੱਲ ਲਿਖੀ ਹੈ, ਉਹ ਕਹਿੰਦੇ ਜਦੋਂ ਭਾਈ ਦਿਆਲੇ ਨੂੰ 69 ਸਾਲ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ 69 ਸਾਲ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ, ਭਾਈ ਦਿਆਲਾ ਪਹਿਲਾਂ ਦੇਗ ਚ ਬਾਲਿਆ ਚਾਂਦਨੀ ਚੌਂਕ ਦਿੱਲੀ। ਕਹਿੰਦੇ ਜਦੋਂ ਭਾਈ ਦਿਆਲਾ ਦੇਗ ਚ ਬੈਠਣ ਲੱਗਾ ਤੇ ਉਹਨੇ ਅਰਦਾਸ ਕੀਤੀ ਕਿ ਹੇ ਗੁਰੂ ਅਰਜਨ ਦੇਵ ਜੀ, ਚੰਦੂ ਦੀ ਦੇਗ ਵਿੱਚ ਵੀ ਤੁਸੀਂ ਬੈਠੇ ਸੀ ਤੇ ਔਰੰਗਜ਼ੇਬ ਦੀ ਦੇਗ ਵਿੱਚ ਵੀ ਤੁਸੀਂ ਹੀ ਬੈਠ ਸਕਦੇ ਹੋ। ਮੇਰੇ ਸਮਰੱਥਾ ਦੀ ਗੱਲ ਨਹੀਂ, ਮੇਰੇ ਵੱਸ ਦੀ ਗੱਲ ਨਹੀਂ, ਮੈਂ ਇਹਦੇ 'ਚ ਬਹਿ ਜਾਵਾਂ, ਤੁਹਾਡੀ ਕਿਰਪਾ ਨਾਲ ਹੀ ਹੋਣਾ, ਹੁਣ ਤੁਸੀਂ ਸਹਾਈ ਹੋਣਾ। ਤੇ ਭਾਈ ਦਿਆਲਾ ਦੇਗ 'ਚ ਉਬਲ ਗਿਆ, ਸਾਹਮਣੇ ਆਦਰਸ਼ ਗੁਰੂ ਅਰਜਨ ਦੇਵ ਸਨ। ਸਾਸ ਮੇਰੀ, ਅੱਜ ਤੱਕ ਜਿੰਨੇ ਸਿੰਘ ਸ਼ਹੀਦ ਹੋਏ ਨੇ, ਜਿੰਨੇ ਸਿੰਘਾਂ ਨੇ ਤਸੱਦਰ ਸਹਾਰੇ ਨੇ, ਤਸੀਹੇ ਸਹੇ ਨੇ, ਜੇਲ੍ਹਾਂ ਕੱਟੀਆਂ ਨੇ, ਉਹਨਾਂ ਸਾਰਿਆਂ ਨੂੰ ਜਦੋਂ ਉਹ ਦੁੱਖ ਝੱਲਣ ਦਾ ਟਾਈਮ ਆਉਂਦਾ, ਜਦੋਂ ਉਹ ਕਸ਼ਟ ਆਉਂਦਾ, ਸ਼ਹੀਦੀ ਪਾਉਣ ਦਾ ਸਮਾਂ ਆਉਂਦਾ, ਸਾਹਮਣੇ ਗੁਰੂ ਅਰਜਨ ਦੇਵ ਜੀ ਦਾ ਸਰੂਪ ਆ ਜਾਂਦਾ, ਉਹ ਖਿੜੇ ਮੱਥੇ ਜਾਨਾਂ ਮਾਰ ਜਾਂਦੇ ਨੇ। ਪੰਚਮ ਪਾਤਸ਼ਾਹ ਪਹਿਲਾਂ ਦੇਗ ਵਿੱਚ ਉਬਲੇ, ਫਿਰ ਸਾਧ ਸੰਗਤ ਜੀ। ਉਸ ਤੋਂ ਬਾਅਦ ਉਸ ਚੰਦੂ ਨੇ ਅਗਲੇ ਦਿਨ, ਇਹ ਪਹਿਲੇ ਦਿਨ ਹੀ ਕਹਿਤਾ ਸੀ ਵੀ ਇਹਨਾਂ ਨੂੰ ਪਾਣੀ ਨਹੀਂ ਪੀਣ ਦੇਣਾ, ਜੇ ਪਾਣੀ ਮੰਗਣਗੇ ਤੇ 1 ਲੱਖ ਰੁਪਈਆ ਲੈ ਕੇ ਘੁੱਟ ਪਾਣੀ ਪਿਆਉਣਾ। ਉਹ ਜੁਰਮਾਨੇ ਦੇ ਪੈਸੇ ਦੀ ਗੱਲ ਕਰਦਾ ਸੀ ਜਿਹੜੇ ਜਹਾਂਗੀਰ ਨੇ ਜੁਰਮਾਨਾ ਠੋਕਿਆ ਸੀ। ਕਹਿੰਦਾ ਜੇ ਇਹ ਪ੍ਰਸ਼ਾਦਾ ਛਕਣਾ ਚਾਹੁਣਗੇ ਤੇ 1 ਲੱਖ ਰੁਪਈਆ ਦੂਜਾ ਜਿਹੜਾ ਰਹਿੰਦਾ ਉਹ ਦੇ ਕੇ ਫਿਰ ਰੋਟੀ ਦੇਣੀ, ਇਹਨਾਂ ਨੂੰ ਜੁਰਮਾਨੇ ਤੋਂ ਬਿਨਾਂ ਪਾਣੀ ਰੋਟੀ ਕੁਛ ਨਹੀਂ ਦੇਣਾ। ਤੇ ਸਤਿਗੁਰੂ ਬੋਲੇ ਸਨ, ਕਹਿਣ ਲੱਗੇ ਜਾਂ ਚੰਦੂ, ਤੇਰੇ ਤੋਂ ਪਾਣੀ ਉਹ ਮੰਗੇਗਾ ਜਿਹਨੂੰ ਪਿਆਸ ਲੱਗੇਗੀ, ਤੇਰੇ ਤੋਂ ਰੋਟੀ ਉਹ ਮੰਗੇਗਾ ਜਿਹਨੂੰ ਭੁੱਖ ਲੱਗੇਗੀ, ਇੱਥੇ ਨਾ ਭੁੱਖ ਹੈ ਨਾ ਪਿਆਸ ਹੈ। ਭਾਈ ਗੁਰਦਾਸ ਜੀ ਨੇ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਦਾ ਜ਼ਿਕਰ ਕਰਦਿਆਂ ਇੱਕ ਪੰਕਤੀ ਲਿਖੀ ਹੈ। ਉਹ ਕਹਿੰਦੇ ਗੁਰਮੁਖ ਪ੍ਰੇਮ ਸਿਖਾਇਆ, ਗੁਰਮੁਖਾਂ ਨੇ ਪ੍ਰੇਮ ਦਾ ਪਿਆਲਾ ਪੀਤਾ ਹੈ। ਗੁਰਮੁਖ ਪ੍ਰੇਮ ਸਿਖਾਇਆ, ਭੁੱਖ ਨਾ ਖਾਣ ਪੀਣ ਅੰਨ ਪਾਣੀ। ਜਦੋਂ ਪ੍ਰੇਮ ਦਾ ਰਸ ਪੀ ਲਈਏ ਫਿਰ ਅੰਨ ਪਾਣੀ ਦੀ ਭੁੱਖ ਪਿਆਸ ਕਿੱਥੇ ਰਹਿੰਦੀ ਹੈ। ਸਤਿਗੁਰੂ ਕਹਿਣ ਲੱਗੇ ਨਾ ਸਾਨੂੰ ਭੁੱਖ ਹੈ ਨਾ ਪਿਆਸ ਹੈ, ਤੂੰ ਆਪਣਾ ਪਾਣੀ ਆਪਣੇ ਕੋਲ ਰੱਖ। ਬਿਨਾਂ ਪਾਣੀ ਪੀਤਿਆਂ ਸਾਧ ਸੰਗਤ ਜੀ ਗਰਮੀ ਦੇ ਦਿਨਾਂ ਵਿੱਚ ਇੱਕ ਘੰਟਾ ਕੱਟਣਾ ਔਖਾ ਹੋ ਜਾਂਦਾ। ਇੱਕ ਘੰਟਾ 'ਚ ਪਾਣੀ ਨਾ ਮਿਲੇ ਆਪਣੀ ਜਾਨ ਜਿਹੜੀ ਹੈ ਲੱਭਾਂ 'ਤੇ ਆ ਜਾਂਦੀ ਹੈ, ਪ੍ਰਾਣ ਖੁਸ਼ਕ ਹੋ ਜਾਂਦੇ, ਬੰਦਾ ਮਰਨ ਵਾਲਾ ਹੋ ਜਾਂਦਾ। ਮੇਰੇ ਪਾਤਸ਼ਾਹ ਪੰਜ ਦਿਨ ਪੰਜ ਰਾਤਾਂ ਨਾ ਪਾਣੀ ਪੀਤਾ, ਨਾ ਪ੍ਰਸ਼ਾਦਾ ਛਕਿਆ ਅਤੇ ਨਾ ਹੀ ਲੱਕ ਸਿੱਧਾ ਕੀਤਾ, ਬੈਠੇ ਹੀ ਰਹੇ। ਜਦੋਂ ਪਾਤਸ਼ਾਹ ਜੀ ਨੂੰ ਦੇਗ ਚ ਉਬਾਲ ਕੇ ਵੀ ਆਪਣੀ ਈਨ ਨਹੀਂ ਮਨਾ ਸਕਿਆ ਚੰਦੂ, ਅਗਲੇ ਦਿਨ ਉਹਨੇ ਹੋਰ ਕਹਿਰ ਪਾਇਆ। ਭੜਕੁੰਜੇ ਕੋਲੋਂ ਤੱਤਾ ਰੇਤਾ ਗਰਮ ਕਰਾ ਕੇ ਸੜਦਾ ਬੜਦਾ ਰੇਤਾ ਪਾਤਸ਼ਾਹ ਜੀ ਦੇ ਛਾਲਿਆਂ ਵਾਲੇ ਸਰੀਰ ਦੇ ਉੱਤੇ ਪਾਇਆ ਗਿਆ। ਥੱਲੇ ਵੀ ਬੈਠੇ ਜਿੱਥੇ ਉੱਥੇ ਵੀ ਰੇਤਾ ਵਿਛਾਇਆ ਗਿਆ। ਸਾਰੇ ਸਰੀਰ ਦੇ ਛਾਲੇ ਪਹਿਲਾਂ ਹੀ ਹੋ ਚੁੱਕੇ ਸਨ, ਉੱਤੇ ਤੱਤਾ ਰੇਤਾ ਪੈਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਤੇਰਾ ਗਿਆ ਮੀਠਾ ਲਾਗੈ, ਤੇਰਾ ਗਿਆ ਮੀਠਾ ਲਾਗੈ। ਹਰ ਨਾਮ ਪਦਾਰਥ ਨਾਨਕ ਮੰਗੈ, ਨਾਮ ਪਦਾਰਥ ਨਾਨਕ ਮੰਗੈ। ਉਸ ਤੋਂ ਅਗਲੇ ਦਿਨ ਮਹਾਰਾਜ ਜੀ ਨੂੰ ਹਾਥੀ ਕਰ ਦਿੱਤੀ, ਤੱਤੀ ਤਵੀ ਤਪਾ ਕੇ ਥੱਲੇ ਬਾਲਣ ਬਾਲ ਬਾਲ ਕੇ ਜਦੋਂ ਲੋਹ ਅੱਗ ਵਰਗੀ ਲਾਲ ਹੋ ਗਈ ਤੇ ਸਤਿਗੁਰਾਂ ਨੂੰ ਉੱਤੇ ਬਿਠਾਇਆ ਗਿਆ। ਜਦੋਂ ਤਵੀ ਤੇ ਬਿਠਾਉਣ ਲੱਗੇ ਭਾਈ ਲੰਗਾਹ ਜੀ, ਇਹ ਚੌਧਰੀ ਸੰਸਾਰ ਸੰਗਤ ਜੀ ਚਵਾਲ ਦੇ 84 ਪਿੰਡਾਂ ਦੇ ਮਾਲਕ ਸਨ, ਪਰ ਗੁਰੂ ਮਹਾਰਾਜ ਦੇ ਸਿੱਖ ਹੋਣ ਦੇ ਨਾਤੇ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕਰਿਆ ਕਰਦੇ ਸਨ। ਨਿਕਟਵਰਤੀ ਬ੍ਰਹਮ ਗਿਆਨੀ ਮਹਾਂਪੁਰਸ਼ ਹੋਏ ਆ, ਦੌੜ ਕੇ ਆਉਣ ਲੱਗੇ ਤੇ ਸਿਪਾਹੀਆਂ ਨੇ ਹੱਥਾਂ ਤੇ ਡੰਡੇ ਮਾਰੇ। ਮਹਾਰਾਜ ਕਹਿੰਦੇ ਸਿੱਖਾਂ ਨੂੰ, ਭਾਈ ਉੱਥੇ ਬੈਠੇ ਰਹੋ, ਸਾਡੀ ਖੇਡ ਵਿੱਚ ਦਖਲ ਨਾ ਦਿਓ। ਕਿਉਂ ਮਾਰ ਖਾਂਦੇ ਹੋ? ਪਾਣਾ ਮਾਨੋ। ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਪੁਰਾਣਾ ਕਹਿਣ ਲੱਗੇ, ਮਹਾਰਾਜ ਆਪ ਜੀ ਇੰਨਾ ਭਾਰੀ ਕਸ਼ਟ ਸਹਿ ਰਹੇ ਹੋ ਤੇ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ। ਮਹਾਰਾਜ ਕਹਿੰਦੇ, ਭਾਈ ਇਹ ਅਕਾਲ ਪੁਰਖ ਦਾ ਹੁਕਮ ਹੈ, ਇਹਨੂੰ ਮੰਨਣਾ ਹੀ ਪੈਣਾ। ਇਹਨੂੰ ਮੰਨ ਲਓਗੇ ਤੇ ਤੁਹਾਡਾ ਬੋਲਬਾਲਾ ਹੋ ਜਾਏਗਾ, ਤੁਹਾਡਾ ਰਾਜ ਹੋ ਜਾਏਗਾ। ਅੱਜ ਸਾਰੇ ਸੰਸਾਰ ਵਿੱਚ ਖਾਲਸਾ, ਅੱਜ ਸਾਰੇ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਦੇ ਲੰਗਰ, ਅੱਜ ਸਾਰੇ ਸੰਸਾਰ ਵਿੱਚ ਛਬੀਲਾਂ, ਅੱਜ ਸਾਰੇ ਸੰਸਾਰ ਦੇ ਨਿਸ਼ਾਨ ਝੂਲਦੇ ਨੇ। ਇਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਤਾਪੀ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੀਤਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ 25 ਮਈ ਤੋਂ ਲੈ ਕੇ 30 ਮਈ ਤੱਕ ਉਹ ਕਸ਼ਟ ਸਹਾਰੇ 5 ਦਿਨ, ਜਿਨ੍ਹਾਂ ਦੀ ਦੁਨੀਆਂ 'ਤੇ ਅਜੇ ਤੱਕ ਕੋਈ ਮਿਸਾਲ ਨਾ ਪਹਿਲਾਂ ਹੋਈ, ਨਾ ਅੱਜ ਤੱਕ ਹੋਈ ਹੈ ਅਤੇ ਨਾ ਅੱਗੇ ਹੋਣੀ ਹੈ। ਨਾ ਮਿਸਾਲ ਬੇਮਿਸਾਲ ਕੁਰਬਾਨੀ ਪਾਤਸ਼ਾਹ ਕੀਤੀ। ਅਖੀਰ ਰਾਵੀ ਦੇ ਕੰਢੇ 'ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਹੈ, ਛਾਲੇ ਨਾਲ ਛਾਲੇ ਸਰੀਰ ਪਾਤਸ਼ਾਹ ਉੱਤੇ ਗਏ ਅਤੇ ਜਦੋਂ ਸੰਗਤਾਂ ਨੂੰ ਪਤਾ ਲੱਗਾ, ਸੰਗਤਾਂ ਦਾ ਠਾਠਾ ਮਾਰਦਾ ਸਮੁੰਦਰ ਉੱਥੇ ਇਕੱਠਾ ਹੋ ਗਿਆ। ਇੱਕ ਰਬਾਬੀ ਸਿੱਖ ਕੀਰਤਨ ਕਰਨ ਵਾਲਾ ਸਰੰਦਾ ਲੈ ਕੇ ਆਇਆ ਅਤੇ ਸਾਧ ਸੰਗਤ ਜੀ ਮਹਾਰਾਜ ਕਹਿਣ ਲੱਗੇ, ਭਾਈ ਕੀਰਤਨ ਕਰ। ਉਹਨੇ ਵਜਾਇਆ ਅਤੇ ਮਹਾਰਾਜ ਸ਼ਬਦ ਪੜ੍ਹਿਆ, ਅਖੀਰਲਾ ਸ਼ਬਦ ਇਹ ਪੜ੍ਹਿਆ ਸੀ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਇਹ ਸ਼ਬਦ ਪੜ੍ਹ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਸੱਚਖੰਡ ਨੂੰ ਬਿਆਨੇ ਕੀਤੇ। ਜਾਣ ਤੋਂ ਪਹਿਲਾਂ ਆਪਣੇ ਸਿੱਖਾਂ ਨੂੰ, ਭਾਈ ਵਿਧੀ ਚੰਦ, ਭਾਈ ਜੇਠੇ ਲੰਗਾਹ ਨੂੰ ਕਹਿਣ ਲੱਗੇ, ਸਿੱਖੋ ਤੁਸੀਂ ਸਾਡੀ ਸ਼ਹੀਦੀ ਤੋਂ ਬਾਅਦ ਸਾਡਾ ਇਹ ਸਰੀਰ ਜਨ ਪ੍ਰਵਾਹ ਕਰਕੇ ਅਤੇ ਜਾ ਕੇ ਸਾਡੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਡਾ ਇਹ ਮੈਸੇਜ ਦੇਣਾ ਜੀ, ਸੁਨੇਹਾ ਦੇਣਾ ਜੇ ਕਿ ਜੋ ਵੀ ਗੁਰੂ ਨਾਨਕ ਦੇ ਘਰ ਦੀ ਰੀਤੀ ਚੱਲੀ ਆ ਰਹੀ ਹੈ ਬਰਕਰਾਰ ਰੱਖਣੀ, ਕੋਈ ਮਰਿਆਦਾ ਬਦਲਣੀ ਨਹੀਂ, ਕੋਈ ਵਾਧਾ ਘਾਟਾ ਨਹੀਂ ਕਰਨਾ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਕੀ ਹੈ? ਅੰਮ੍ਰਿਤ ਵੇਲੇ ਉੱਠਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ, ਇਸ਼ਨਾਨ ਕਰਨਾ, ਨਿਤਨੇਮ ਕਰਨਾ, ਆਸਾ ਦੀ ਵਾਰ ਦਾ ਕੀਰਤਨ ਕਰਨਾ, ਨਾਮ ਜਪਣਾ, ਨਾਮ ਜਪਾਉਣਾ, ਭਜਨ ਬਾਣੀ ਦਾ ਪ੍ਰਚਾਰ ਕਰਨਾ, ਵਾਹਿਗੁਰੂ ਦੀ ਬੰਦਗੀ ਦੇ ਲੜ ਲਾਉਣਾ। ਦੂਸਰਾ, ਗੁਰੂ ਦੇ ਲੰਗਰ ਦੀ ਮਰਿਆਦਾ, ਇਹਦੇ ਵਿੱਚ ਕਮੀ ਨਹੀਂ ਆਉਣ ਦੇਣੀ, ਲੰਗਰ ਗੁਰੂ ਦਾ ਚਲਾਉਂਦਾ ਜਾਰੀ ਰੱਖਣਾ। ਇਹ ਪਿੱਛੋਂ ਚੱਲੀ ਆ ਰਹੀਆਂ ਪਰੰਪਰਾਵਾਂ ਨੇ ਪਹਿਲੇ ਪਾਤਸ਼ਾਹ ਤੋਂ ਬਰਕਰਾਰ ਰੱਖਣੀਆਂ ਨੇ। ਨਵਾਂ ਕੀ ਕਰਨਾ? ਨਵਾਂ ਵਾਧਾ ਕਰਨਾ। ਅੱਜ ਕੱਲ੍ਹ ਸਾਧ ਸੰਗਤ ਜੀ ਅਸੀਂ ਅੱਗੇ ਵਧਣ ਦੀ ਥਾਂ ਤੇ ਬੈਠ ਕੇ ਲਾ ਲੈਂਦੇ ਹਾਂ, ਪਿੱਛੇ ਚੱਲੋ ਘਟਾ ਦਿਓ, ਇਹ ਵੀ ਛੱਡ ਦਿਓ, ਇਹ ਵੀ ਮਰਿਆਦਾ ਗਲਤ ਹੈ, ਇਹ ਵੀ ਮਰਿਆਦਾ ਗਲਤ ਹੈ, ਇਹ ਵੀ ਮਰਿਆਦਾ ਗਲਤ ਹੈ, ਪਿਛਲੀਆਂ ਚੀਜ਼ਾਂ ਸਾਰੀਆਂ ਬੰਦ ਕਰੀ ਜਾਓ। ਨਹੀਂ, ਮਹਾਰਾਜ ਨੇ ਪਿਛਲੀਆਂ ਸਾਰੀਆਂ ਚੀਜ਼ਾਂ ਕਾਇਮ ਰੱਖੀਆਂ, ਕੀਰਤਨ ਦੀ ਮਰਿਆਦਾ, ਕਥਾ ਦੀ ਮਰਿਆਦਾ, ਲੰਗਰ ਦੀ ਮਰਿਆਦਾ ਬਰਕਰਾਰ ਰੱਖਣੀ ਹੈ। ਨਵੀਂ ਕਿਹੜੀ ਸ਼ੁਰੂ ਕਰਨੀ ਹੈ? ਵਾਧਾ ਕਰੀਦਾ ਪਿਓ ਦਾਦੇ ਦੀ ਪ੍ਰੋਪਰਟੀ, ਜਿਹੜਾ ਪਿਓ ਦਾਦੇ ਦੀ ਪ੍ਰੋਪਰਟੀ 'ਚ ਵਾਧਾ ਕਰੇ ਉਹਨੂੰ ਕਹਿੰਦੇ ਪੁੱਤਰ, ਜਿਹੜਾ ਉੰਨੀ ਕੁ ਬਚਾ ਕੇ ਰੱਖੇ ਉਹ ਪੁੱਤਰ, ਤੇ ਜਿਹੜਾ ਪਿਓ ਦਾਦੇ ਦੀ ਪ੍ਰੋਪਰਟੀ ਨੂੰ ਘਟਾਉਣ ਲੱਗ ਜਾਵੇ ਉਹਨੂੰ ਕਹਿੰਦੇ ਕਪੁੱਤਰ। ਸਪੁੱਤਰ, ਪੁੱਤਰ, ਕਪੁੱਤਰ। ਸਪੁੱਤਰ ਵਾਧਾ ਕਰਦਾ, ਪੁੱਤਰ ਉਹਨਾਂ ਵੀ ਸੰਭਾਲ ਕੇ ਰੱਖਦਾ, ਦਸ ਕਿਲੋ ਮੇਰੇ ਅਸੀਂ ਸਾਂਭੇ ਰੱਖੇ, ਇਹ ਬੜੀ ਗੱਲ। ਕਪੁੱਤਰ ਉਹਨੂੰ ਵੇਚਣਾ ਸ਼ੁਰੂ ਕਰ ਦਿੰਦਾ, ਸ਼ਰਾਬਾਂ ਦੇ ਨਸ਼ਿਆਂ ਤੇ ਬੇੜਾ ਗਰਕ ਕਰਕੇ ਬਹਿ ਜਾਂਦਾ। ਗੁਰੂ ਸਾਹਿਬ ਕਹਿਣ ਲੱਗੇ ਮੇਰੇ ਸਪੁੱਤਰ ਨੂੰ ਕਿਹਾ ਜੇ ਵਾਧਾ ਕਰਨਾ, ਨਈ ਨੀਤ ਇੱਕ ਰਣ ਕੀ ਕੀਜੈ, ਬਾਕੀ ਸਭ ਉਦਾਂ ਹੀ ਜਾਰੀ ਰੱਖਣਾ, ਬਦਲਣਾ ਨੀ, ਨਵਾਂ ਕੰਮ ਕਰਨਾ। ਸ਼ਸਤਰ ਰੱਖਣੇ ਨੇ, ਘੋੜੇ ਰੱਖਣੇ ਨੇ, ਤਖ਼ਤ ਸਜਾਣੇ ਨੇ, ਸਿੱਖਾਂ ਨੂੰ ਸ਼ਾਂਤੀ ਨਾਲ ਕ੍ਰਾਂਤੀ ਵੀ ਦੇਣੀ ਹੈ, ਭਗਤੀ ਨਾਲ ਸ਼ਕਤੀ ਵੀ ਦੇਣੀ ਹੈ। ਪੰਜਵੇਂ ਪਾਤਸ਼ਾਹ ਨੇ ਉਹ ਦਾਤ ਦਿੱਤੀ, ਛੇਵੇਂ ਪਾਤਸ਼ਾਹ ਨੇ ਉਹਨੂੰ ਸੰਭਾਲਿਆ, ਮੀਰੀ ਪੀਰ ਦੀਆਂ ਤੇਗਾਂ, ਅਕਾਲ ਤਖ਼ਤ ਦੀ ਰਚਨਾ, ਖਾਲਸੇ ਦੇ ਅੰਦਰ ਜਾਓ ਜਲਾਲ। ਇਹ ਦਸਵੇਂ ਪਾਤਸ਼ਾਹ ਦਾ ਖਾਲਸਾ ਸਾਜਿਆ, ਪਰ ਛੇਵੇਂ ਜਾਮੇ ਤੋਂ ਉਹਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਦਸਵੇਂ ਜਾਮੇ 'ਚ ਪੂਰਨ ਖਾਲਸਾ, ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ, ਪਰਮਾਤਮ ਕੀ ਮੌਜ। ਤੇ ਸਾਧ ਸੰਗਤ ਜੀ, ਉਹ ਜਿਹੜਾ ਜਾਹੋ ਜਲਾਲ ਹੈ ਨਾ, ਹਰ ਹਕੂਮਤ ਨੂੰ ਰੜਕਿਆ, ਭਾਵੇਂ ਉਹ ਜ਼ਕਰੀਆ ਖਾਨ ਦਾ ਸਮਾਂ, ਭਾਵੇਂ ਉਹ ਮੀਰ ਮੰਨੂ ਦਾ ਟਾਈਮ, ਭਾਵੇਂ ਉਹ ਅਬਦਾਲੀ, ਤੇ ਭਾਵੇਂ ਸਾਧ ਸੰਗਤ ਜੀ ਅੰਗਰੇਜ਼, ਤੇ ਭਾਵੇਂ ਆਹ ਵਰਤਮਾਨ ਸਮੇਂ ਦੀਆਂ ਹਕੂਮਤਾਂ, ਕਿਸੇ ਨੂੰ ਉਹ ਦਰ ਗੁਜ਼ਰ ਨਹੀਂ। ਤੇ ਜਿਹੜਾ 1984 ਦੇ ਵਾਲੇ ਦਿਨ ਅੱਜ ਦੇ ਦਿਨ ਵਰਤਿਆ, ਉਹ ਵੀ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜੇ ਸੰਗਤਾਂ ਮਨਾ ਰਹੀਆਂ ਸੀ। ਉਹ ਇੱਕ ਗਿਣੀ ਮਿੱਠੀ ਪਾਲਸੀ ਨਾਲ ਹੋਇਆ ਸੀ ਵੀ ਗੁਰਦੁਆਰਿਆਂ ਵਿੱਚ ਸੰਗਤਾਂ ਜੁੜੀਆਂ ਹੋਣ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਮਾਰਿਆ ਜਾ ਸਕੇ, ਵੱਧ ਤੋਂ ਵੱਧ। ਜੇ ਇਕੱਲੇ ਹਰਿਮੰਦਰ ਸਾਹਿਬ ਵਿੱਚ ਹਥਿਆਰਬੰਦ ਸਨ, ਸੰਤ ਜਰਨੈਲ ਸਿੰਘ ਜੀ, ਜਨਰਲ ਸੁਵੇਗ ਸਿੰਘ ਜੀ ਜਾਂ ਉਹਨਾਂ ਦੇ ਸਾਥੀ ਹਰਿਮੰਦਰ ਸਾਹਿਬ ਵੀ ਸਨ, ਪਟਿਆਲੇ ਦੁਖਨ ਵਾਰਨ ਤਾਂ ਕੋਈ ਨਹੀਂ ਸਨ, ਹੋਰ ਗੁਰਦੁਆਰਿਆਂ ਵਿੱਚ ਉੱਥੇ ਤਾਂ ਹਥਿਆਰਬੰਦ ਸਿੰਘ ਨਹੀਂ ਸਨ। ਉਹਨਾਂ ਸਿੰਘਾਂ ਨੂੰ ਉੱਥੇ ਦੁਖਨ ਵਾਰਨ ਪਟਿਆਲੇ ਦੀ ਘਟਨਾ ਜਿਹੜੇ ਬੰਦੇ ਨਾਲ ਬੀਤੀ ਅਸੀਂ ਉਹਦੇ ਮੂੰਹ ਤੋਂ ਸੁਣੀ, ਉਹਦੀ ਟਰਾਲੀ ਖਰਾਬ ਹੋ ਗਈ ਸੀ, 4-5 ਮਹੀਨੇ ਬਾਅਦ ਦੀ ਗੱਲ ਹੈ, 85 ਦੀ ਗੱਲ ਹੈ। ਅੰਬਾਲੇ ਉੱਥੇ ਮੰਜੀ ਸਾਹਿਬ ਆਇਆ ਤੇ ਮੈਂ ਤਾਂ ਛੋਟਾ ਜਿਹਾ ਸੀ, ਸਾਡੇ ਪਿਤਾ ਜੀ ਤੇ ਉਹ ਲਾ ਕੇ ਉਹ ਆ ਕੇ ਸਿੰਘ ਟਰਾਲੀ ਠੀਕ ਕਰਾਉਂਦਾ ਕਰਾਉਂਦਾ ਗੁਰਦੁਆਰੇ ਆ ਗਿਆ, ਉਹਨੇ ਘਟਨਾ ਸੁਣਾਈ। ਉਹ ਕਹਿੰਦਾ ਵੀ ਮੇਰੀ ਲੱਤ ਵਿੱਚ ਗੋਲੀ ਵੱਜੀ ਦੁਖਨਵਾਲ ਸਾਹਿਬ ਪਟਿਆਲੇ, ਤੇ ਨਿੱਕੇ ਨਿੱਕੇ ਬੱਚੇ ਬੁੱਢੇ ਸਭ ਜੋ ਵੀ ਸੀ ਮਰੇ ਹੋਏ ਜਿਉਂਦੇ, ਟਰਾਲੀਆਂ ਪਟਰਕਾਂ 'ਚ ਪਾ ਕੇ ਉੱਧਰ ਪਰਾਂ ਕਿਤੇ ਭਵਾਨੀਗੜ੍ਹ ਵਾਲੀ ਸਾਈਡ ਕਿਤੇ ਜੰਗਲ 'ਚ ਲਿਜਾ ਕੇ ਸਾੜੇ, ਤੇ ਉਹ ਕਹਿੰਦਾ ਇੱਕ ਪੂਰ ਸੁੱਟ ਕੇ ਚਲੇ ਗਏ, ਤੇ ਦੂਜਾ ਪੂਰ ਜਦੋਂ ਉਹ ਲੈਣ ਗਏ ਤੇ ਇੱਕ ਬੱਚਾ 5-6 ਮਹੀਨੇ ਦਾ ਬੱਚਾ, ਮਾਂ ਮਰੀ ਹੋਈ ਤੇ ਉਹਦਾ ਦੁੱਧ ਪੀ ਰਿਹਾ। ਤੇ ਮੈਂ ਸੋਚਿਆ ਵੀ ਇਹ ਜਿਹੜੇ ਦੋ ਸਿਪਾਹੀ ਬੀੜੀ ਪੀਣ ਵਾਸਤੇ ਪਰਾਂ ਗਏ ਨੇ, ਤੇ ਹਨੇਰਾ ਰਾਤ ਦਾ ਟਾਈਮ ਸੀ 12-1 ਵਜੇ ਦਾ, ਵੀ ਜੇ ਕੋਸ਼ਿਸ਼ ਕਰੀਏ ਮਰ ਤਾਂ ਜਾਣਾ ਹੀ ਹੈ। ਕਹਿੰਦਾ ਮੇਰਾ ਮੂੰਹ ਸੁੱਕਿਆ ਹੋਇਆ ਸੀਗਾ ਪਾਣੀ ਨਾ ਮਿਲਣ ਕਰਕੇ। ਉਹ ਬੱਚੇ ਨੂੰ ਮੈਂ ਕਹਿੰਦਾ ਚੁੱਕਿਆ ਤੇ ਰਿੜਦਾ ਕਹਿੰਦਾ ਮੈਂ ਤੂੰ 3-4 ਕਿੱਲੇ ਖੇਤਾਂ 'ਚ ਭਰਾਂ ਲੰਘ ਗਿਆ। ਉਹ ਬੱਚਾ ਵੀ ਪਾਣੀ ਕਰਕੇ ਪਤਾ ਨਹੀਂ ਕੀ ਹੋਇਆ ਕਿ ਉਹ ਬੱਚਾ ਰੋਇਆ ਨਹੀਂ, ਕੁਦਰਤੀ ਖੇਡ ਹੈ। ਕਹਿੰਦਾ ਉੱਧਰੋਂ ਮੈਂ ਦੇਖਿਆ ਵੀ ਦੂਜਾ ਟਰੱਕ, ਤੀਜਾ ਟਰੱਕ ਲਿਆ ਕੇ ਲਾਸ਼ਾਂ ਦਾ ਸੁੱਟਿਆ, ਉੱਤੇ ਪਾ ਕੇ ਉਹਨਾਂ ਨੇ ਤੇਲ ਤੇ ਅੱਗ ਲਾ ਦਿੱਤੀ, ਵਿੱਚ ਜਿਉਂਦੇ ਸਨ ਚੀਕ ਝਾੜਾ ਵੀ ਸੁਣਾਈ ਦਿੱਤਾ, ਮਾਰ ਦਿੱਤੇ, ਸਾੜ ਦਿੱਤੇ। ਇਹ ਤਾਂ ਇੱਕ ਗੁਰਦੁਆਰੇ 'ਚ ਨਹੀਂ ਹੋਇਆ, ਪੰਜਾਬ ਦੇ 31 ਗੁਰਦੁਆਰਿਆਂ ਵਿੱਚ ਇਹ ਹਮਲਾ ਹੋਇਆ। ਉਹਨਾਂ ਸ਼ਹੀਦਾਂ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ ਅਤੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਅਤੇ ਸਾਧ ਸੰਗਤ ਜੀ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸੀ, ਦਾਗੇ ਹੋਏ ਸੋ ਰਣ ਮੈਂ ਜੂਝੈ, ਬਿਨ ਦਾਗੇ ਭਾਗ ਜਾਏ। ਹੁਣ ਤੁਸੀਂ ਇਹਦਾ ਅਰਥ ਸੁਣ ਲਓ, ਦਾਗੇ ਕੀ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਮਿਲਟਰੀ ਫੌਜ ਰਾਜੇ ਮਹਾਰਾਜੇ ਭਰਤੀ ਕਰਦੇ ਸੀ, ਜਿਹੜੇ ਸਿਪਾਹੀ ਨੂੰ ਭਰਤੀ ਕਰਦੇ ਸੀ ਉਹਦਾ ਹੁਲੀਆ ਲਿਖਦੇ ਸੀ। ਅੱਜ ਕੱਲ੍ਹ ਤਾਂ ਫੋਟੋਆਂ ਖਿੱਚਣ ਦਾ ਸਿਸਟਮ ਹੈ, ਫੋਟੋ ਖਿੱਚ ਲੈਂਦੇ ਆ, ਪਿੰਡ ਦਾ ਐਡਰੈਸ ਪਤਾ ਸਾਰਾ ਨੋਟ ਹੁੰਦਾ, ਉਹਦਾ ਸਾਰਾ ਜੋ ਬੰਦਾ ਭੱਜ ਨਹੀਂ ਸਕਦਾ। ਜੇ ਕੋਈ ਭੱਜੇ ਤਾਂ ਕੋਰਟ ਮਾਰਸ਼ਲ ਕਰ ਦਿੰਦੇ ਆ ਫਿਰ ਉਹਨੂੰ ਕਾਫ਼ੀ ਜ਼ਿਆਦਾ। ਉਹ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਵੀ ਉਹਦਾ ਹੁਲੀਆ ਲਿਖਦੇ ਸੀ, ਇੰਨਾ ਲੰਮਾ ਇੰਨਾ ਚੌੜਾ ਇੱਦਾਂ ਦੀ ਸ਼ਕਲ ਹੈ, ਉਹ ਹੁਲੀਆ ਲਿਖ ਕੇ ਅਤੇ ਨਾਲ ਉਹਦੇ 'ਤੇ ਪੱਕੀ ਇੱਕ ਮੋਹਰ ਲਾ ਲੈਂਦੇ ਸੀ। ਉਹ ਮੋਹਰ ਗਰਮ ਕਰਕੇ ਉਹਦੇ ਮੱਥੇ 'ਤੇ ਜਾਂ ਹੱਥ 'ਤੇ ਉਹ ਪੱਕੀ ਲਾ ਦਿੰਦੇ ਸੀ, ਉਹਨੂੰ ਦਾਗ ਕਹਿੰਦੇ ਸੀ। ਇਹ ਆਪਣੇ ਪਿੰਡਾਂ 'ਚ ਪਸ਼ੂਆਂ ਉੱਤੇ ਵੀ ਤੁਸੀਂ ਦੇਖਿਆ ਹੋਣਾ, ਉਹ ਲਾ ਦਿੰਦੇ ਵੀ ਨਿਸ਼ਾਨੀ ਲੈਂਦੀ ਵੀ ਇਹ ਫਲਾਣੇ ਦਾ ਪਸ਼ੂਆਂ ਨੂੰ ਨਿਸ਼ਾਨੀ। ਪਹਿਲਾਂ ਸਿਪਾਹੀਆਂ 'ਤੇ ਲਾਉਂਦੇ ਸੀ, ਉਹ ਜਿਹੜੇ ਸਿਪਾਹੀ 'ਤੇ ਦਾਗ ਲੱਗਾ ਹੁੰਦਾ ਸੀ, ਮੋਹਰ ਲੱਗੀ ਹੁੰਦੀ ਸੀ, ਉਹਨੂੰ ਪਤਾ ਹੁੰਦਾ ਸੀ ਵੀ ਜੇ ਮੈਂ ਭੱਜਾਂਗਾ ਤਾਂ ਵੀ ਮੈਂ ਫੜਿਆ ਹੀ ਜਾਣਾ, ਪਿੱਛੇ ਜਾਵਾਂਗਾ ਤਾਂ ਵੀ ਮੌਤ ਆ, ਫਿਰ ਕਿਉਂ ਨਾ ਅੱਗੇ ਹੀ ਜਾਵਾਂ ਮੈਂ। ਉਹ ਜਿਹੜੇ ਦਾਗੇ ਹੁੰਦੇ ਸੀ ਪੱਕੇ ਹੁੰਦੇ ਸੀ, ਉਹ ਭੱਜ ਨਹੀਂ ਸੀ ਸਕਦੇ। ਮਹਾਰਾਜ ਕਬੀਰ ਜੀ ਕਹਿੰਦੇ ਦਾਗੇ ਹੋਏ ਸੋ ਰਣ ਮੈਂ ਜੂਝ, ਜਿਹੜੇ ਜਿਹਨਾਂ 'ਤੇ ਪੱਕੀਆਂ ਮੋਹਰਾਂ ਲੱਗੀਆਂ ਉਹ ਰਣ 'ਚ ਜੂਝ ਜਾਂਦੇ, ਉਹ ਸ਼ਹੀਦੀਆਂ ਪਾ ਜਾਂਦੇ ਹਨ। ਜਿਹੜੇ ਕੱਚੇ ਪਿੰਡੇ ਹੁੰਦੇ ਆ ਬਿਨ ਦਾਗੇ ਭੱਜ ਜਾਈ, ਉਹ ਭੱਜ ਜਾਂਦੇ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ ਜਦੋਂ ਜਦੋਂ ਵੀ ਅਟੈਕ ਹੋਏ, ਥੋੜ੍ਹੇ ਥੋੜ੍ਹੇ ਸਿੰਘ ਹੀ ਲੜਦੇ ਰਹੇ। ਬਾਬਾ ਗੁਰਬਖਸ਼ ਸਿੰਘ ਜੀ, ਨਿਹੰਗ ਸਿੰਘ, 30 ਸਿੰਘਾਂ ਦੇ ਨਾਲ ਅਬਦਾਲੀ ਦੀ 30,000 ਫੌਜ ਦਾ ਮੁਕਾਬਲਾ ਕੀਤਾ ਸੀ। ਅਤੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਸਮਾਂ ਆਇਆ, ਉੱਠੀ ਭਾਰੀ ਸਿੰਘ ਸਨ ਅਤੇ ਉਹ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ, 7,00,000 ਸੇ ਏਕ ਲੜਾਓ ਤਬਾ ਗੋਬਿੰਦ ਸਿੰਘ ਨਾਮ ਕਮਾਓ, ਉਹਨਾਂ ਮੁੱਠੀ ਭਾਰ ਸਿੰਘਾਂ ਨੇ ਪੂਰੇ ਹਿੰਦੁਸਤਾਨ ਦੀ ਫੌਜ ਦੇ ਦੰਦ ਖੱਟੇ ਕਰ ਦਿੱਤੇ। ਇਹ ਗੁਰੂ ਕਲਗੀਧਰ ਦੇ ਖੰਡੇ ਬਾਟੇ ਦੇ ਅਮਰ ਦੀ ਸ਼ਕਤੀ ਹੈ। ਜਦੋਂ ਜਦੋਂ ਸਮਾਂ ਬਣੇ ਅਮਰ ਦੀ ਸ਼ਕਤੀ, ਅੱਜ ਕੱਲ੍ਹ ਦੇ ਉਸ ਅਮਰ ਤੋਂ ਸਾਨੂੰ ਤੋੜਿਆ ਜਾ ਰਿਹਾ, ਉਸ ਅਮਰ ਤੋਂ ਸਾਨੂੰ ਮਨੁੱਖਰ ਕੀਤਾ ਜਾ ਰਿਹਾ, ਉਸ ਅੰਮ੍ਰਿਤ ਨੂੰ ਬਣਾਉਣ ਵਾਲੀ ਓਜਸਵੀ ਤੇਜਸਵੀ ਬਾਣੀ ਤੋਂ ਮਨੁੱਖਰ ਕੀਤਾ ਜਾ ਰਿਹਾ। ਪਰ ਖਾਲਸਾ ਜੀ, ਜਿੱਥੇ ਜਿੱਥੇ ਦੇਖੋ ਅੰਗਰੇਜ਼ਾਂ ਨੇ ਸਾਰਾ ਗੜੀ ਮੈਮੋਰੀਅਲ ਬਣਾਇਆ, ਸਾਰਾ ਗੜੀ ਦੇ ਵਿੱਚ ਹੌਲਦਾਰ ਈਸ਼ਰ ਸਿੰਘ 21 ਸਿੰਘਾਂ ਦੇ ਨਾਲ 3,000 ਪਠਾਣਾਂ ਦਾ ਮੁਕਾਬਲਾ ਕੀਤਾ ਅਤੇ ਸੈਂਕੜਿਆਂ ਨੂੰ ਮਾਰਿਆ। ਇੱਕ ਵੀ ਸਿੰਘ ਜਿੰਨਾ ਚਿਰ ਜਿਉਂਦਾ ਰਿਹਾ ਗੜੀ ਦੇ ਨੇੜੇ ਨਹੀਂ ਆਉਣ ਦਿੱਤੇ। ਚਮਕੌਰ ਦੀ ਗੜੀ, ਸਾਰਾ ਗੜੀ ਅਤੇ ਜਿੱਥੇ ਕਿੱਥੇ ਆਪਾਂ ਜ਼ਿਕਰ ਕਰੀਏ, ਮੁੱਠੀ ਮੁੱਠੀ ਭਾਰ ਸਿੰਘ ਲੱਖਾਂ ਦੇ ਮੁਕਾਬਲੇ 'ਤੇ ਭਾਰੂ ਹੁੰਦੇ ਰਹੇ ਨੇ, ਹੁੰਦੇ ਹਨ ਅਤੇ ਹੁੰਦੇ ਰਹਿਣਗੇ। ਇਹ ਗੁਰੂ ਸਾਹਿਬ ਦੀ ਕਲਾ ਕਦੇ ਖਤਮ ਨਹੀਂ ਹੋਣੀ ਦਸਵੇਂ ਪਾਤਸ਼ਾਹ ਦੀ। ਸੋ ਪਿਆਰੀ ਸਾਧ ਸੰਗਤ, ਅੱਜ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ, ਪੰਚਮ ਪਾਤਸ਼ਾਹ ਜੀ ਦੇ ਬਚਨ, ਇਹ ਅੱਜ ਪੂਰਾ ਸ਼ਬਦ ਤਾਂ ਮੈਂ ਨਹੀਂ ਕਰ ਸਕਾਂਗਾ, ਸਮਾਂ ਨਹੀਂ ਹੋ ਗਿਆ। ਰਹਾਓ ਦੀ ਪੰਕਤੀ 'ਚ ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ। ਆਹ ਦੁਨੀਆਂ ਦੇ ਲੋਕ ਸੁਣ ਲਓ, ਮੈਂ ਪ੍ਰੇਮ ਦਾ ਰਸ ਪੀਤਾ ਹੈ, ਉਹ ਪ੍ਰਾਪਤ ਕਰ ਲਿਆ। ਸਾਧ ਸੰਗਤ ਜੀ, ਜਿਹੜੇ ਬੰਦੇ ਨੂੰ ਪ੍ਰੇਮ ਰਸ ਆਉਂਦਾ ਉਹੀ ਬੰਦ ਬੰਦ ਕਟਾਉਂਦਾ, ਜਿਹੜੇ ਬੰਦੇ ਨੂੰ ਪ੍ਰੇਮ ਰਸ ਆਉਂਦਾ ਉਹੀ ਖੋਪਰੀ ਲਵਾਉਂਦਾ, ਜਿਹੜੇ ਬੰਦੇ ਨੂੰ ਪ੍ਰੇਮ ਰਸ ਆਉਂਦਾ ਉਹੀ ਆਲੇ ਨਾਲ ਤੰਗ ਚਲਾਉਂਦਾ, ਜਿਹੜੇ ਬੰਦੇ ਨੂੰ ਪ੍ਰੇਮ ਰਸ ਆਉਂਦਾ ਉਹੀ ਤੱਤੀ ਤਵੀ ਤੇ ਬਹਿ ਸਕਦਾ। ਜਿਹੜਾ ਬੰਦਾ ਪ੍ਰੇਮ ਰਸ ਤੋਂ ਖਾਲੀ ਹੈ ਉਹਦੇ ਘਰ ਦੇ ਜੰਜਾਲਾਂ ਚ ਮੇਰੇ ਬੱਚਿਆਂ ਦਾ ਕੀ ਬਣੇਗਾ, ਮੇਰੀ ਘਰਵਾਲੀ ਦਾ ਕੀ ਬਣੇਗਾ, ਮੇਰੀ ਪ੍ਰੋਪਰਟੀ ਕੌਣ ਸਾਂਭੇਗਾ, ਇਹਦਾ ਚਿੰਤਾ ਵਿੱਚ ਹੀ ਪਿਆ ਰਹਿੰਦਾ, ਉਹਨੂੰ ਕੀ ਪਤਾ ਮਰਨਾ ਕੀ ਹੁੰਦਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਪਹੁੰਚੇ ਉਸ ਅਵਸਥਾ ਚ ਤੇ ਕਹਿ ਰਹੇ ਨੇ, ਸੁਣੋ ਲੋਕਾਂ, ਹਰ ਦੁਨੀਆਂ ਦੇ ਲੋਕੋ ਸੁਣ ਲਓ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ। ਜਿਹੜੇ ਖੋਟੀ ਮਤ ਦੇਣ ਵਾਲੇ ਦੁਰਜਨ ਸਨ ਉਹ ਮਾਰ ਛੱਡੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ ਦਵੈਸ਼ ਨਿੰਦਾ ਚੁਗਲੀ ਇਹ ਵਿਕਾਰ ਸਾਰੇ ਸੰਘਾਰ ਦਿੱਤੇ ਨੇ। ਸਤਿਗੁਰੂ ਮੇਰੇ ਹਰ ਨਾਮ ਦਿਵਾਇਆ, ਮੇਰੇ ਗੁਰੂ ਨੇ ਮੈਨੂੰ ਨਾਮ ਦਿਵਾਇਆ ਹੈ। ਜਿਸ ਨਾਮ ਦੀ ਸ਼ਕਤੀ ਨਾਲ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੱਤੀ ਤਵੀ ਤੇ ਬੈਠੇ ਸਨ, ਸਾਈ ਮੀਆਂ ਮੀਰ ਆਏ, ਕਹਿਣ ਲੱਗੇ ਮਹਾਰਾਜ ਵੇਖਿਆ ਨਹੀਂ ਜਾਂਦਾ ਮੈਥੋਂ, ਹੁਕਮ ਦਿਓ ਦਿੱਲੀ ਤੋਂ ਲਾਹੌਰ ਦੀ ਅੱਖਾਂ ਡਿੱਟ ਖੜਕਾ ਦਿਆਂ। ਤੇ ਸੱਚੇ ਪਾਤਸ਼ਾਹ ਕਹਿਣ ਲੱਗੇ, ਮੀਆਂ ਛੋੜੋ ਪ੍ਰੀਤੀ ਚਾਮ ਸੇ, ਇਹ ਚਮੜੀ ਨਾਲ ਇਸ ਦੇਹੀ ਨਾਲ ਕਾਹਦੀ ਪ੍ਰੀਤੀ, ਛੱਡੋ ਮੀਆਂ ਛੋੜੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ, ਮਨ ਸ਼ਾਂਤ ਹੈ ਹਰ ਨਾਮ ਸੇ, ਹਰੀ ਦੇ ਨਾਮ ਨਾਲ ਮਨ ਠੰਡਾ ਹੈ, ਕੀ ਹੋਇਆ ਜੇ ਸਰੀਰ ਸੜਦਾ ਤਾਂ ਸੜੀ ਜਾਵੇ। ਸੋ ਉਸ ਅਵਸਥਾ ਵਿੱਚ ਮੇਰੇ ਪਾਤਸ਼ਾਹ ਸ਼ਹੀਦੀ ਪਾਈ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ, ਔਰ ਉਸੇ ਸ਼ਹੀਦੀ ਦਿਹਾੜੇ ਤੇ 1984 ਚ ਜਿਹਨਾਂ ਗੁਰੂ ਕੇ ਲਾਲਾ ਨੇ ਸ਼ਹੀਦੀਆਂ ਪਾਈਆਂ, ਉਹਨਾਂ ਮਹਾਨ ਸ਼ਹੀਦਾਂ ਨੂੰ ਵੀ ਆਪਾਂ ਯਾਦ ਕੀਤਾ, ਨਤਮਸਤ ਕਰ ਰਹੇ ਹਾਂ। ਤੋ ਅਗਲਾ ਪ੍ਰੋਗਰਾਮ ਸਤਿਕਾਰਯੋਗ ਸੋਹ ਸਾਹਿਬ ਦੱਸਣਗੇ। ਦਾਸ ਇੱਥੇ ਹੀ ਸਮਾਪਤੀ ਕਰਦਾ, ਆਓ ਕੀ ਅੱਗੀਆਂ ਪੰਕਤੀਆਂ ਪੜ੍ਹੀਏ। ਸੁਣੋ ਲੋਕਾ, ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਘਾਰੇ, ਸਤਿਗੁਰੂ ਮੋਖੋ ਹਰ ਨਾਮ ਦਿਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।